ਲੈ ਸੁਧ ਤੋਰਨ ਸੁਰ ਸਰਬ ਚੜੇ ਬਿਮਾਨ ਪਿਆਨ ਗੁਰਸੁਤ ਕੇ ਤਨ ਤਜਨ ਤੇ ਆਏ ਮੰਗਲ ਠਾਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਵਿਰਾਜਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਕਿ ਸੰਧਿਆ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਐਸੀ ਅੰਮ੍ਰਿਤਮਈ ਬਾਣੀ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ। ਪਰਮਾਤਮਾ ਦੀ ਵਿਸ਼ਾਲਤਾ ਬਿਆਨ ਕੀਤੀ ਗਈ ਕਿ ਹੇ ਪਰਮਾਤਮਾ ਤੂੰ ਸਭਨਾ ਵਿੱਚ ਇੱਕ ਸਮਾਨ ਹੈ, ਭਾਵੇਂ ਕੋਈ ਭੋਗੀ ਬਿਰਤੀ ਵਾਲਾ ਹੈ ਮਨਮੁੱਖ ਵੀ ਹੈ ਤੇਰਾ ਵਾਸਾ ਉਹਦੇ ਵਿੱਚ ਵੀ ਹੈ, ਭਾਵੇਂ ਕੋਈ ਜੋਗੀ ਹੈ ਸਾਧੂ ਹੈ ਮਹਾਤਮਾ ਹੈ ਉਹ ਵੀ ਤੇਰਾ ਹੀ ਰੂਪ ਹੈ। ਐਸੇ ਜੋਗੀ ਰੂਪ ਬਾਬਾ ਗੁਰਦਿੱਤਾ ਜੀ ਜਿਹੜੇ ਦੁਨੀਆ 'ਤੇ ਉਪਕਾਰ ਕਰਨ ਲਈ ਆਏ ਸਰੀਰ ਤਿਆਗ ਕੇ ਚਲੇ ਗਏ। ਜਨਮ ਮਰਨ ਦੋਹੋਂ ਮਹਿ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਨੇ ਮਰੀ ਹੋਈ ਗਾਂ ਜਿੰਦਾ ਕੀਤੀ, ਮਨ ਤਾਂ ਨਹੀਂ ਕਰਦਾ ਜਿੰਦਾ ਕਰ ਦੀਏ, ਪਰ ਸਾਥੀਆਂ ਨੇ ਆਖਿਆ, ਉਹਨਾਂ ਪਹਾੜੀਆਂ ਨੇ ਆਖਿਆ ਕਿ ਬਾਬਾ ਜੀ ਤੁਸੀਂ ਤਾਂ ਗੁਰੂ ਕੇ ਸਾਹਿਬਜ਼ਾਦੇ ਹੋ, ਇਹਨੂੰ ਜਿੰਦਾ ਕਰੋ। ਉਹਨਾਂ ਸਾਥੀਆਂ ਨੇ ਵੀ ਬਾਰ ਬਾਰ ਆਖਿਆ, ਬਾਬਾ ਜੀ ਕਿਸੇ ਬੰਦੇ ਨੂੰ ਜਿੰਦਾ ਕਰਨਾ ਪਾਪ ਹੈ, ਇਹ ਗਾਂ ਜੋ ਹਿੰਦੁਸਤਾਨ ਵਿਖੇ ਇਸ ਨੂੰ ਮਾਤਾ ਕਰਕੇ ਮੰਨਿਆ ਜਾਂਦਾ ਹੈ ਇਹਨੂੰ ਜਿੰਦਾ ਕਰਨਾ ਪੁੰਨ ਹੋਵੇਗਾ। ਇਹ ਵਿਚਾਰ ਜਦੋਂ ਉਹਨਾਂ ਨੇ ਦੱਸੀ, ਬੇਨਤੀਆਂ ਵੀ ਕੀਤੀਆਂ, ਤਾਂ ਬਾਬਾ ਜੀ ਨੇ ਆਪਣੇ ਮਨ ਵਿਖੇ ਸੋਚਿਆ ਵੀ ਸਤਿਗੁਰ ਜੀ ਤਾਂ ਝਿੜਕਣਗੇ, ਗੁੱਸਾ ਜ਼ਰੂਰ ਕਰਨਗੇ, ਪਰ ਹੁਣ ਸਮਾਂ ਹੈ ਵਿਚਾਰ ਦਾ, ਇਹਨੂੰ ਜਿੰਦਾ ਕਰਨ ਦਾ, ਨਹੀਂ ਤਾਂ ਝਗੜਾ ਵਧੇਗਾ, ਜਿੰਦਾ ਕਰ ਦੇਵਾਂਗੇ ਤਾਂ ਗੁਰੂ ਘਰ ਦੀ ਵਡਿਆਈ ਹੋਵੇਗੀ। ਐਸੀ ਵਿਚਾਰ ਕਰਕੇ ਬਾਬਾ ਗੁਰਦਿੱਤਾ ਜੀ ਨੇ ਇੱਕ ਨਿੰਮ ਦੀ ਛੜੀ ਤੋੜੀ, ਤੋੜ ਕੇ ਆਖਿਆ ਗਊ ਮਾਤਾ ਉੱਠ ਜਾ। ਜਦੋਂ ਬਚਨ ਆਖਿਆ ਉਸੇ ਵੇਲੇ ਉਹ ਗਾਂ ਉੱਠ ਕੇ ਘਾਹ ਚਰਨ ਲੱਗੀ। ਸਾਰੇ ਇਹ ਕੌਤਕ ਵੇਖ ਕੇ ਬੜੇ ਹੈਰਾਨ ਹੋਏ, ਪਹਾੜੀਏ ਵੀ ਅਤੇ ਗੁਰੂ ਕੇ ਯੋਧੇ ਉਹ ਸੂਰਮੇ ਜਿਹੜੇ ਬਾਬਾ ਜੀ ਦੇ ਨਾਲ ਅੰਗ ਸੰਗ ਰਹਿੰਦੇ ਸਨ। ਅਤੇ ਬਾਬਾ ਜੀ ਇਹ ਕੌਤਕ ਕਰਕੇ ਵਾਪਸ ਦੁਪਹਿਰ ਨੂੰ ਆਪਣੇ ਮਹਿਲਾਂ ਵਿਖੇ ਆਏ, ਜਲ ਪਾਣੀ ਛਕਿਆ, ਆਰਾਮ ਕਰਨ ਲੱਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖਿਆ ਵੀ ਸਵੇਰ ਦੇ ਗਏ ਹੁਣ ਆਏ, ਜਲ ਪਾਣੀ ਵੀ ਹੁਣ ਛਕਿਆ ਇਹਨਾਂ ਨੇ, ਜਿਹੜਾ ਸੇਵਕ ਦਾਸ ਨਾਲ ਗਿਆ ਸੀ ਉਹਨੂੰ ਬੁਲਾ ਲਿਆ ਵੀ ਸੱਚੀ ਗੱਲ ਦੱਸੀ, ਝੂਠ ਨਾ ਬੋਲੀ, ਤੁਸਾਂ ਨੇ ਹੁਣ ਪ੍ਰਸ਼ਾਦਾ ਛਕਿਆ ਦੁਪਹਿਰ ਦਾ, ਇਤਨਾ ਸਮਾਂ ਕਿੱਥੇ ਲਗਾਇਆ, ਝੂਠ ਬੋਲੇਗਾ ਤੇ ਸਜ਼ਾ ਮਿਲੇਗੀ। ਉਹ ਰੱਬ ਦਾ ਪਿਆਰਾ। ਉਹਨੇ ਆਖਿਆ ਮਹਾਰਾਜ ਸੱਚੀ ਗੱਲ ਤਾਂ ਇਹ ਹੈ, ਆਪ ਜੀ ਜਾਣ ਹੀ ਜਾਣੋ ਕਿ ਜਦੋਂ ਅਸੀਂ ਸ਼ਿਕਾਰ ਖੇਡਣ ਗਏ ਦੁਪਹਿਰ ਤੱਕ ਕੋਈ ਸ਼ਿਕਾਰ ਨਾ ਮਿਲਿਆ, ਸੂਰਜ ਚੜ ਗਿਆ ਤਕਰੀਬਨ 12-1 ਵੱਜ ਗਏ, ਕੋਈ ਸ਼ਿਕਾਰ ਨਾ ਮਿਲਿਆ ਤੇ ਇੱਕ ਗਾਂ ਨੂੰ ਦੂਰ ਤੋਂ ਵੇਖਿਆ, ਲੱਗਦੀ ਤਾਂ ਹਿਰਨ ਸੀ ਪਰ ਭੁਲੇਖੇ ਵਿਖੇ ਉਹਦਾ ਸ਼ਿਕਾਰ ਕਰਦਾ, ਜਿਸ ਕਰਕੇ ਬੜਾ ਵਾਧਾ ਹੋਇਆ, ਵਖਰੇਵਾ ਪਿਆ, ਝਗੜਾ ਹੋਇਆ ਤੇ ਉਸ ਝਗੜੇ ਵਿਖੇ ਬਾਬਾ ਗੁਰਦਿੱਤਾ ਜੀ ਨੇ ਸਾਰਾ ਕੰਮ ਸਾਂਭਿਆ, ਤੁਹਾਡੀ ਬਖਸ਼ਿਸ਼ ਦੁਆਰਾ ਉਹ ਮਰੀ ਹੋਈ ਗਾਂ ਨੂੰ ਜਿੰਦਾ ਕੀਤਾ। ਸਤਿਗੁਰੂ ਜੀ ਇਹ ਸੁਣ ਕੇ ਚੁੱਪ ਹੋ ਗਏ, ਮਨ ਵਿਖੇ ਥੋੜਾ ਗੁੱਸਾ ਤੇ ਕੀਤਾ ਪਰ ਪ੍ਰਗਟਾਵਾ ਨਹੀਂ ਕੀਤਾ। ਜਦੋਂ ਦਿਨ ਢਲਿਆ ਤੇ ਸਤਿਗੁਰੂ ਜੀ ਤਿਆਰ ਬਾਰ ਤਿਆਰ ਹੋਏ, ਸੁਚੇਤਾ ਕੀਤਾ, ਪੰਜ ਇਸ਼ਨਾਨਾਂ ਕਰਕੇ ਮਹਾਰਾਜ ਤਿਆਰ ਬਰ ਤਿਆਰ ਹੋਏ, ਬਾਬਾ ਗੁਰਦਿੱਤਾ ਜੀ ਡਰਦੇ ਡਰਦੇ ਆਏ, ਜਾਣਦੇ ਤਾਂ ਹਨ ਪਿਤਾ ਜੀ ਗੁੱਸੇ ਜ਼ਰੂਰ ਹੋਣਗੇ, ਅੱਖਾਂ ਨੀਵੀਆਂ, ਸਰੀਰ ਕੰਬ ਰਿਹਾ ਤੇ ਮਹਾਰਾਜ ਜੀ ਨੇ ਅੱਖ ਲਾਲ ਕੀਤੀ, ਇਹ ਨੇਤਰ ਇਹ ਅੱਖਾਂ ਲਾਲ ਕਰਕੇ ਥੋੜਾ ਝਾੜਿਆ ਕਿ ਤੁਸੀਂ ਤਾਂ ਗੁਰੂ ਦੀ ਬਰਾਬਰੀ ਕਰਨ ਲੱਗੇ, ਕਿਸੇ ਮਹਾਂਪੁਰਸ਼ ਨੇ, ਕਿਸੇ ਗੁਰੂ ਅਵਤਾਰ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਡੇ ਤੱਕ ਕਿਸੇ ਨੇ ਕੰਮ ਕੀਤਾ ਨਹੀਂ, ਇਹ ਤਾਂ ਰੱਬ ਦਾ ਨਿਯਮ ਹੈ, ਜਿਹੜਾ ਜੰਮ ਗਿਆ ਉਹਨੇ ਮਰਨਾ ਜ਼ਰੂਰ ਹੈ, ਉਹਨੇ ਇਸ ਦੁਨੀਆਂ ਤੋਂ ਜਾਣਾ ਹੈ, ਮਰਨ ਲਿਖਾਏ ਮੰਡਲ ਮਹਿਆਏ ਜੀਵਨ ਸੱਜ ਹੈ ਭਾਈ, ਸਭ ਤੋਂ ਪਹਿਲਾਂ ਇਸ ਦੁਨੀਆਂ 'ਤੇ ਮਰਨਾ ਲਿਖਾ ਕੇ ਆਏ। ਇਸ ਤਰ੍ਹਾਂ ਅਸੀਂ ਜਿੰਦਾ ਕਰਨ ਲੱਗੇ ਤਾਂ ਕੋਈ ਗਰੀਬ ਕੋਈ ਅਮੀਰ ਜਿਹੜਾ ਮਰੇਗਾ ਸਾਡੇ ਕੋਲ ਲਿਆਉਣਗੇ ਵੀ ਜਿੰਦਾ ਕਰੋ ਜੀ, ਬਾਬਾ ਜੀ ਇਹ ਪਰਮਾਤਮਾ ਦੇ ਭਾਣੇ ਵਿਖੇ ਦਖਲ ਅੰਦਾਜ਼ੀ ਹੈ, ਇੱਕ ਮਿਆਨ ਵਿਖੇ ਇੱਕ ਤਲਵਾਰ ਰਹੇਗੀ, ਦੋ ਨਹੀਂ ਰਹਿ ਸਕਦੀਆਂ, ਸਾਡੇ ਹੁੰਦੇ ਜਾਂ ਤੁਸੀਂ ਰਹੋਗੇ ਜਾਂ ਤੁਹਾਡੇ ਹੁੰਦੇ ਅਸੀਂ ਰਵਾਂਗੇ, ਦੋਵਾਂ ਚੋਂ ਇੱਕ ਸਰੀਰ ਤਿਆਗ ਦਈਏ। ਬ੍ਰਹਮ ਗਿਆਨ ਸਰੂਪ ਜੋਗੀ ਸਰੂਪ ਸਤਿਗੁਰਾਂ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਸਮਝ ਗਏ ਕਿ ਸਤਿਗੁਰ ਦਾ ਇਸ਼ਾਰਾ ਕੀ ਹੈ, ਮੱਥਾ ਟੇਕ ਕੇ ਤੁਰ ਪਏ। ਮਸਤੀ ਵਿਖੇ ਜਾ ਰਹੇ, ਨਾਲ ਛੜੀ ਘੁਮਾਉਂਦੇ ਹੋਏ ਜਾ ਰਹੇ, ਦਾਸ ਸੇਵਕ ਦੇਖ ਰਹੇ ਕਿ ਬਾਬਾ ਜੀ ਦੀ ਬਿਰਤੀ ਅੱਜ ਉਦਾਸ ਹੈ, ਜਿੱਥੇ ਛੋਟੀਆਂ ਛੋਟੀਆਂ ਪਹਾੜੀਆਂ ਬੁੱਢਣ ਸ਼ਾਹ ਦਾ ਟਿਕਾਣਾ ਉਹਦੇ ਥੋੜੇ ਨੇੜੇ ਜਾ ਕੇ ਕੁਸ਼ਾ ਦਾ ਆਸਨ ਲੈ ਕੇ ਸਮਾਧੀ ਵਿਖੇ ਆ ਕੇ ਬਾਬਾ ਜੀ ਨੇ ਇਹ ਪੰਜ ਭੂਤਕ ਸਰੀਰ ਤਿਆਗ ਦਿੱਤਾ। ਕਵੀ ਜੀ ਮਿਸਾਲ ਦਿੰਦੇ ਜਿਵੇਂ ਕੋਈ ਸੱਪ ਆਪਣੀ ਕੁੰਜ ਤਿਆਗਦਾ ਹੈ, ਜਾਂ ਹਾਥੀ ਦੇ ਗਲੇ ਵਿਖੇ ਫੁੱਲਾਂ ਦੀ ਮਾਲਾ ਪਾ ਦਿਓ, ਉਹਨੂੰ ਕੋਈ ਉਹਦਾ ਭਾਰ ਨਹੀਂ, ਹਾਥੀ ਉਹ ਮਾਲਾ ਲਾ ਕੇ ਪਰੇ ਗਿਰੇ, ਉਹਨੂੰ ਕੋਈ ਸੁੱਖ ਨਹੀਂ ਜਾਂ ਦੁੱਖ ਨਹੀਂ। ਇਸੇ ਤਰ੍ਹਾਂ ਇਹ ਜੋਗੀ ਸਰੂਪ ਬ੍ਰਹਮ ਗਿਆਨੀ ਸਰੂਪ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਤੇ ਸਤਿਗੁਰੂ ਦੇ ਚਰਨਾਂ ਵਿਖੇ ਲੀਨ ਹੋਏ। ਆਓ ਇਸ ਤੋਂ ਅਗਲੀ ਵਿਚਾਰ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਜਿਉਂ ਬੁਲਾਵੇ ਹੈ ਤਿਉਂ ਬੋਲੇ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਰੇ ਗੁਰਮੁਖ ਜਨ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ
ਗੁਰੂ ਸਾਹਿਬ ਜੀਓ। ਦੁਏਰਾ ਲੈ ਸੁਧ ਤੁਰਨ ਸੁਰ ਸਰਬ,
ਜਡੇ ਬੇਮਾਨ ਪਿਆਨ।
ਜਦੋਂ ਬਾਬਾ ਗੁਰਦਿੱਤਾ ਜੀ ਨੇ ਸਰੀਰ ਤਿਆਗਿਆ, ਸੂਖਮ ਸਰੀਰ ਇਹ ਰੂਹ ਸੱਚਖੰਡ ਜਾਣ ਲੱਗੀ। ਸੱਚਖੰਡ ਦੇ ਪੈਂਡੇ ਵਿਖੇ ਅਨੇਕਾਂ ਪੁਰੀਆਂ, ਨਰਕ, ਸੁਰਗ, ਬ੍ਰਹਮਪੁਰੀ, ਇੰਦਰਪੁਰੀ, ਸ਼ਿਵਪੁਰੀ, ਉਹ ਸਾਰੇ ਦੇਵਤੇ ਸਵਾਗਤ ਲਈ ਆਏ ਕਿ ਸਤਿਗੁਰੂ ਦੇ ਸਾਹਿਬਜ਼ਾਦੇ ਦਾ ਵਿਵਾਨ ਜਾ ਰਿਹਾ ਹੈ, ਵਿਵਾਨ ਤੇ ਬੈਠ ਕੇ ਉਹ ਰੂਹ ਜਾ ਰਹੀ ਹੈ। ਬ੍ਰਹਮ ਗਿਆਨੀ ਸਰੂਪ ਬਾਬਾ ਗੁਰਦਿੱਤਾ ਜੀ ਦੀ ਰੂਹ ਜਦੋਂ ਜਾ ਰਹੀ ਹੈ ਤੇ ਸਾਰੇ ਦੇਵਤੇ ਸਵਾਗਤ ਲਈ ਹਾਜ਼ਰ ਹੋਏ ਹਨ।
ਗੁਰਸੁੱਤ ਕੇ ਤਨ ਤਜਨ ਤੇ ਆਏ ਮੰਗਲ ਠਾਨ।
ਖੁਸ਼ੀ ਲਈ ਸਾਰੇ ਸਵਾਗਤ ਲਈ ਆਏ, ਗੁਰੂ ਦਾ ਸਾਹਿਬਜ਼ਾਦਾ ਹੈ, ਗੁਰੂ ਦਾ ਪੁੱਤਰ ਹੈ, ਉਹਨਾਂ ਦੇ ਸਵਾਗਤ ਲਈ ਇਹ ਸਾਰੇ ਦੇਵਤੇ ਮੰਗਲ ਕਰਨ ਲਈ, ਖੁਸ਼ੀ ਕਰਨ ਲਈ ਆਏ ਹਨ।
ਜੋ ਪਏ ਜੈ ਜੈ ਮੁਕਤੇ ਸ਼ਬਦ ਉਚਾਰੇ,
ਆਪਣੇ ਮੁਖ ਤੋਂ ਜੈ ਜੈਕਾਰ ਕਰ ਰਹੇ। ਸੰਖਾ ਨ ਕੀ ਤੋ ਨ ਕੰਟਾ ਨ ਕੀ ਕਰ, ਫੂਲਾ ਨ ਕੀ ਬਰਖਾ ਬਰਖਾ ਵੈ, ਆਰਤੀ ਕੋਟ ਕਰੈ ਸੁਰ ਸੁੰਦਰ, ਪੇਖ ਪੁਰੰਦਰ ਕੀ ਬਲ ਜਾਵੈ। ਦਾਨਤ ਦੱਛਣ ਦੈਕੈ ਪ੍ਰਦਛਣ, ਭਾਲ ਮੈਂ ਕੁੰਕਮ ਅਛਤ ਲਾਵੈ। ਓਤ ਕੁਲਾਹਲ ਦੇਵਪੁਰੀ ਮਿਲ, ਦੇਵਨ ਕੇ ਕੁਲ ਮੰਗਲ ਗਾਵੈ। ਅੱਜ ਸਾਰੇ ਪਾਸੇ ਦੇਵਕੁਲੀ ਵਿਖੇ ਜੈ ਜੈਕਾਰ ਹੋ ਰਹੀ ਹੈ, ਸਾਰੇ ਆਪਣੇ ਮੁਖ ਤੋਂ ਜੈ ਜੈਕਾਰ ਕਰ ਰਹੇ ਹਨ।
ਕੁਸਮਾਂਜਲ ਕੋ ਭਰ ਭਰ ਡਾਰੇ,
ਬੁੱਕ ਭਰ ਭਰ ਕੇ ਫੁੱਲਾਂ ਦੀਆਂ ਬਾਬਾ ਜੀ ਦੇ ਵਿਵਾਨ ਤੇ ਗਿਰ ਰਹੇ ਹਨ। ਵੀ ਰੂਹ ਦਾ ਵਿਵਾਨ ਆ ਰਿਹਾ, ਬ੍ਰਹਮ ਗਿਆਨ ਦੀ ਸਰੂਪ ਆ ਰਿਹਾ, ਤੇ ਬੁੱਕਾਂ ਭਰ ਭਰ ਕੇ ਫੁੱਲਾਂ ਦੀਆਂ ਕਸਮਾਂਜਲ ਦੀ ਤਰ੍ਹਾਂ ਵਿਵਾਨ ਤੇ ਗਿਰ ਰਹੇ ਹਨ।
ਅਪਸ਼ਰਾਂ ਹਰਖੁਤ ਨਾਚੈ,
ਅਨੇਕਾਂ ਅਪਸ਼ਰਾਂ ਰੰਭਾ ਵਰਗੀਆਂ ਨੱਚਦੀਆਂ ਗਾਉਂਦੀਆਂ ਕਿ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਰਹੇ ਹਨ। ਅੱਜ ਉਹਨਾਂ ਦਾ ਵੀ ਜੀਵਨ ਸਫਲਾ ਹੋ ਰਿਹਾ ਹੈ ਕਿ ਐਸੇ ਮਹਾਂਪੁਰਸ਼ ਜੋਗੀ ਸਰੂਪ ਬ੍ਰਹਮ ਗਿਆਨੀ ਜੀ ਆ ਰਹੇ ਹਨ।
ਗਾਵੇਂ ਗੀਤ ਮਧੁਰ ਸੁਰ ਰਾਚੈ,
ਮਧੁਰ ਮਧੁਰ ਗੀਤ ਗਾ ਰਹੇ, ਨੱਚ ਰਹੀਆਂ ਹਨ ਉਹ ਪਸ਼ਰਾਂ, ਦਰਸ਼ਨ ਕਰਕੇ ਨਿਹਾਲ ਨਿਹਾਲ ਹੋ ਰਹੀਆਂ ਹਨ।
ਸਭਨ ਸੁਰਨ ਅਬ ਬੰਧਨ ਕੀਨ, ਕਹਿਓ ਕਰੋ ਪ੍ਰਸਥਾਨ ਪਰਬੀਨ।
ਸਭ ਦੇਵਤਿਆਂ ਨੇ ਨਮਸਕਾਰ ਕੀਤੀ ਵੀ ਜਿਹੜੇ ਬ੍ਰਹਮ ਗਿਆਨੀ ਉਹ ਦੇਵਤਿਆਂ ਤੋਂ ਵੱਡੇ ਹੁੰਦੇ। ਇੱਥੇ ਕਵੀ ਜੀ ਇਹ ਮਿਸਾਲ ਦੇ ਰਹੇ ਕਿ ਸਭ ਦੇਵਤਿਆਂ ਨੇ, ਇੰਦਰ ਵਰਗਿਆਂ ਨੇ, ਬ੍ਰਹਮਾ, ਵਿਸ਼ਨੂੰ, ਸ਼ਿਵਜੀ, ਜਿਤਨੇ ਵੀ ਇਹ ਦੇਵੀ ਦੇਵਤੇ, ਸਭਨਾਂ ਨੇ ਬਾਰ ਬਾਰ ਨਮਸਕਾਰ ਕੀਤੀ, ਵੰਦਨਾ ਕੀਤੀ ਤੇ ਇਹੀ ਆਖਦੇ ਕਿ ਮਹਾਂਪੁਰਸ਼ੋ ਤੁਸੀਂ ਅਗਾਂਹ ਸੱਚਖੰਡ ਨੂੰ ਪਿਆਨਾ ਕਰੋ।
ਸਭ ਦੇਵਨ ਕੋ ਬੜੇ ਉਤਸ਼ਾਹੋ,
ਅੱਜ ਸਭਨਾਂ ਦੇਵਤਿਆਂ ਦੇ ਮਨ ਵਿਖੇ ਬਹੁਤਾ ਉਤਸ਼ਾਹ ਹੈ, ਸਭਨਾਂ ਦੇ ਮਨ ਵਿਖੇ ਬਹੁਤੀ ਖੁਸ਼ੀ ਹੈ।
ਸ਼ੁਭ ਆਗਮਨ ਜਾਣ ਕੇ ਪਾਓ,
ਸਭਨਾਂ ਨੇ ਇਹ ਸੋਹਣਾ ਆਗਮਨ ਜਾਣਿਆ ਕਿ ਬ੍ਰਹਮ ਗਿਆਨੀ ਜੀ ਆ ਰਹੇ ਹਨ, ਦਰਸ਼ਨ ਹੋ ਰਹੇ ਇਹਨਾਂ ਦੇ, ਇਹ ਜਾਣ ਕੇ ਸਭਨਾਂ ਦੇ ਮਨ ਵਿਖੇ ਅੱਜ ਆਨੰਦ ਹੈ, ਖੁਸ਼ੀ ਹੈ।
ਖਸ਼ਟਮ ਗੁਰ ਕੋ ਸੁਪਟ ਸੁਪੋਤ,
ਸੇਵੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹ ਯੋਧੇ ਸਪੁੱਤਰ, ਯੋਧੇ ਸਾਹਿਬਜ਼ਾਦੇ ਆਏ ਜਿਨ੍ਹਾਂ ਦਾ ਨਾਂ ਬਾਬਾ ਗੁਰਦਿੱਤਾ ਜੀ ਹੈ।
ਸਪਤਮ ਗੁਰ ਕੋ ਪਿਤ ਮਤ ਪੂਤ,
ਅਤੇ ਸਤਵੇਂ ਗੁਰੂ ਗੁਰੂ ਹਰ ਰਾਏ ਸਾਹਿਬ ਜੀ ਦੇ ਇਹ ਪਿਤਾ ਹਨ, ਤੇ ਪਵਿੱਤਰ ਬੁੱਧੀ ਵਾਲੇ, ਸ਼ੁੱਧ ਬੁੱਧੀ ਵਾਲੇ, ਆਤਮ ਨਿਰਮਲ ਹਨ।
ਧਨ ਧਨ ਕਹਿ ਕਰ ਲੈ ਗਏ,
ਇਸ ਤਰ੍ਹਾਂ ਧਨ ਧਨ ਕਹਿੰਦੇ ਹੋਏ, ਜੈ ਜੈਕਾਰ ਉਚਾਰਨ ਕਰਦੇ ਹੋਏ, ਫੁੱਲਾਂ ਦੀ ਵਰਖਾ ਕਰਦੇ ਹੋਏ ਇਹ ਦੇਵਤੇ ਬਾਬਾ ਜੀ ਨੂੰ ਅਗਾਂਹ ਲੈ ਕੇ ਜਾ ਰਹੇ ਹਨ।
ਅੱਜ ਆਰਤੀ ਦਰਸਤ ਬਏ,
ਆਰਤੀ ਕਰਦੇ ਹੋਏ, ਫੁੱਲਾਂ ਦੀ ਵਰਖਾ ਕਰਦੇ ਹੋਏ, ਜੈ ਜੈਕਾਰ ਕਰਦੇ ਹੋਏ, ਦਰਸ਼ਨ ਕਰਕੇ ਨਿਹਾਲ ਨਿਹਾਲ ਹੋ ਰਹੇ ਹਨ।
ਸਭ ਸੁਰਗਮ ਨੇ ਜਾਏ ਪਿਛਾਰੇ,
ਸਭ ਸੁਰਗਮ ਨੇ ਜਾਏ ਪਿਛਾਰੀ, ਬਾਬਾ ਜੀ ਦਾ ਵਿਵਾਨ ਅਗਾਂਹ ਅਗਾਂਹ ਜਾਣ ਲੱਗਾ। ਜਿਸ ਜਿਸ ਥਾਂ ਤੇ ਜਿਸ ਜਿਸ ਦੀ ਪੁਰੀ ਹੈ, ਕੋਈ ਬ੍ਰਹਮਪੁਰੀ ਹੈ, ਕੋਈ ਇੰਦਰਪੁਰੀ ਹੈ, ਕੋਈ ਸ਼ਿਵਪੁਰੀ ਹੈ, ਇਹ ਸਾਰੇ ਦੇਵਤੇ ਆਪਣੀ ਆਪਣੀ ਪੁਰੀ ਤੱਕ ਪਛਾਂ ਪਛਾਂ ਜਾ ਰਹੇ ਹਨ।
ਗੁਰਸੁਤ ਦੇਪੈ ਬੇਮਾਨੇ ਅਗਾਰੇ,
ਸਤਿਗੁਰ ਸਾਹਿਬ ਜੀ ਦੇ ਇਸ ਯੋਧੇ ਬ੍ਰਹਮ ਗਿਆਨੀ ਸਰੂਪ ਬਾਬਾ ਗੁਰਦਿੱਤਾ ਜੀ ਦਾ ਵਿਵਾਨ ਅਗਾਂਹ ਅਗਾਂਹ ਜਾ ਰਿਹਾ ਹੈ, ਜਿਸ ਵਿਖੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਹਰ ਪਾਸੇ ਚਾਨਣਾ ਹੀ ਚਾਨਣਾ ਹੈ।
ਤੇਜ ਸਹਿਤ ਸੂਰਜ ਜਨ ਜਾਏ,
ਜਿਵੇਂ ਕੋਈ ਤੇਜ ਵਾਲਾ ਪ੍ਰਕਾਸ਼ ਵਾਲਾ ਸੂਰਜ ਹੋਵੇ, ਸੂਰਜ ਨੂੰ ਅੱਖਾਂ ਵੇਖ ਨਹੀਂ ਸਕਦੀਆਂ, ਪਰ ਐਸਾ ਪ੍ਰਕਾਸ਼ ਵੀ ਗੁਰੂ ਦੀ ਜੋਤੀ ਜਾ ਰਹੀ ਹੈ, ਮਾਨੋ ਗੁਰੂ ਦਾ ਸਰੂਪ ਹੀ ਜਾ ਰਿਹਾ ਹੈ, ਐਸੇ ਪ੍ਰਕਾਸ਼ ਰੂਪ ਸਤਿਗੁਰ ਪਾਤਸ਼ਾਹ ਦੇ ਸਾਹਿਬਜ਼ਾਦੇ ਜਾ ਰਹੇ ਹਨ।
ਕਿਰਪਾਨ ਉਡਗਨ ਸਮਦਾਏ,
ਜਿਹੜੇ ਦੇਵਤੇ ਇਹ ਤਾਂ ਤਾਰਿਆਂ ਸਮਾਨ ਹਨ, ਜਦੋਂ ਸੂਰਜ ਚੜ੍ਹਦਾ ਹੈ ਤਾਰਿਆਂ ਦੀ ਰੋਸ਼ਨੀ ਦਿਖਦੀ ਨਹੀਂ, ਇਹ ਟਿਮ ਟਿਮ ਆਉਂਦੇ ਤਾਰੇ ਨਜ਼ਰ ਨਹੀਂ ਆਉਂਦੇ, ਜਿਸ ਪ੍ਰਕਾਸ਼ ਤੋਂ ਜਿਸ ਰਸਤੇ ਤੋਂ ਪ੍ਰਕਾਸ਼ ਸੂਰ ਲੰਘਿਆ ਹੈ ਬਾਬਾ ਗੁਰਦਿੱਤਾ ਜੀ ਦਾ ਵਿਵਾਨ, ਉਸ ਥਾਂ ਤੇ ਇਹ ਦੇਵਤੇ ਨਹੀਂ ਵੇਖ ਰਹੇ ਕਿ ਹਰ ਪਾਸੇ ਪ੍ਰਕਾਸ਼ ਹੀ ਪ੍ਰਕਾਸ਼, ਉਹ ਨਜ਼ਾਰਾ ਖਾਲਸਾ ਜੀਓ ਇਹਨਾਂ ਅੱਖਾਂ ਵੱਲ ਨਜ਼ਰ ਨਹੀਂ ਆਉਂਦਾ। ਇਹ ਤਾਂ ਸੂਖਮ ਬੁੱਧੀ ਦੀ ਗੱਲਾਂ ਹਨ, ਗੁਰੂ ਦੀ ਕਿਰਪਾ ਸਦਕਾ ਇਹ ਨਜ਼ਾਰਾ ਨਜ਼ਰ ਆਉਂਦਾ ਹੈ। ਜਿਸ ਨਜ਼ਾਰੇ ਤੋਂ ਜਿਸ ਰਸਤੇ ਤੋਂ ਬਾਬਾ ਜੀ ਜਾ ਰਹੇ ਹਨ, ਉਸ ਪਾਸੇ ਇਹ ਉਡਗਨ ਤਾਰਿਆਂ ਸਮਾਨ ਦੇਵਤੇ ਨਜ਼ਰ ਨਹੀਂ ਆ ਰਹੇ ਹਨ।
ਜੈ ਜੈ ਸ਼ਕਤ ਸੁਰਨ ਕੀ ਜਾਵਨ, ਤੈ ਲੋ ਸਭਿਅਨ ਕੀਨ ਪੁਚਾਵਨ।
ਜਿਸ ਜਿਸ ਜਗ੍ਹਾ ਤੱਕ ਜਿਹਦੀ ਜੋ ਪੁਰੀ ਹੈ, ਜਿਹਦੀ ਸ਼ਕਤੀ ਹੈ, ਸਮਰੱਥਾ ਹਨ, ਉਸ ਥਾਂ ਤੱਕ ਇਹ ਦੇਵੀ ਦੇਵਤੇ ਬਾਬਾ ਜੀ ਦਾ ਸਵਾਗਤ ਕਰਦੇ ਹੋਏ ਅਗਾਂਹ ਲੈ ਕੇ ਜਾ ਰਹੇ ਹਨ।
ਕਰ ਕਰ ਬੰਧਨ ਹਟੇ ਪਿਛਾਰੇ,
ਬੰਧਨਾਂ ਕਰ ਕਰਕੇ ਪਛਾਹ ਨੂੰ ਹਟਦੇ ਗਏ, ਬ੍ਰਹਮਪੁਰੀ ਆ ਗਈ, ਬ੍ਰਹਮਾ ਵਾਪਸ ਹੋ ਗਿਆ, ਇੰਦਰਪੁਰੀ ਆ ਗਈ, ਇੰਦਰਪੁਰੀ ਵਿਖੇ ਇੰਦਰ ਆਪਣੀ ਇੰਦਰਪੁਰੀ ਵਿਖੇ ਵੜ ਗਿਆ। ਇਸ ਤਰ੍ਹਾਂ ਜਿਸ ਜਿਸ ਜਗ੍ਹਾ ਤੱਕ ਜਿਹਦੀ ਜੋ ਪੁਰੀ ਹੈ, ਉੱਥੇ ਔਖੇ ਬਾਬਾ ਜੀ ਦਾ ਸਵਾਗਤ ਕਰਕੇ ਆਪਣੇ ਆਪਣੀ ਪੁਰੀ ਨੂੰ ਚਲੇ ਗਏ ਹਨ।
ਸੁਤ ਗਮਨਿਓ ਜਾਤ ਅਗਾਰੇ,
ਸਤਿਗੁਰੂ ਪਾਤਸ਼ਾਹ ਦੇ ਇਹ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਸਿੱਧਾ ਸੱਚ ਖੰਡ ਹੀ ਜਾ ਰਹੇ ਹਨ।
ਸਭ ਸੁਰ ਪੁਰ ਕੇ ਹਿਰਤ ਜਾਏ,
ਸਾਰੇ ਸੁਰ ਦੇਖ ਰਹੇ ਹਨ ਆਪਣੀ ਆਪਣੀ ਪੁਰੀਆਂ ਤੇ ਖੜੇ ਹੋ ਕੇ ਵੀ ਕੈਸਾ ਵਿਵਾਨ ਜਾ ਰਿਹਾ ਹੈ, ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ।
ਆਨੰਦ ਕੋਰੇ ਦੇ ਸਮਾਏ,
ਸਭਨਾ ਦੇ ਮਨ ਵਿਖੇ ਅੱਜ ਆਨੰਦ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਆਨੰਦ ਹੁੰਦਾ ਹੈ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਕੇ ਮਨ ਬਾਗੋ ਬਾਗ ਹੋ ਜਾਵੇ, ਚੜ੍ਹਦੀ ਕਲਾ ਵਿਖੇ ਆ ਜਾਵੇ, ਮਨ ਦੇ ਸਭ ਦੁੱਖ ਦੂਰ ਹੋ ਜਾਣ, ਉਹ ਆਨੰਦ ਹੈ। ਇੱਥੇ ਕਵੀ ਜੀ ਇਹ ਮਿਸਾਲ ਦੇਣਾ ਚਾਹੁੰਦੇ ਵੀ ਦੇਵਤੇ ਵੀ ਦੁਖੀ ਹਨ, ਦੇਵਤੇ ਵੀ ਆਪਣੇ ਦੁੱਖ ਨੂੰ ਦੂਰ ਕਰਨ ਲਈ ਦਰਸ਼ਨ ਕਰਨਾ ਚਾਹੁੰਦੇ ਕਿਸੇ ਸਾਧੂ ਦੇ, ਕਿਸੇ ਮਹਾਤਮਾ ਦੇ। ਇਸ ਸਰੀਰ ਵਿਖੇ ਆ ਕੇ, ਮਨੁੱਖਾ ਦੇਹੀ ਵਿਖੇ ਆ ਕੇ ਬੰਦਗੀ ਕਰਨਾ ਚਾਹੁੰਦੇ, ਅੰਮ੍ਰਿਤ ਦੀ ਦਾਤ ਲੈਣਾ ਚਾਹੁੰਦੇ। ਸੁਰ ਨਰ ਮੁਨ ਜਨ ਅੰਮ੍ਰਿਤ ਲੋਚਦੇ, ਅੰਮ੍ਰਿਤ ਨੂੰ ਖੋਜਦੇ ਹਨ, ਲੱਭਦੇ ਫਿਰਦੇ ਹਨ ਇਸ ਦੇਹੀ ਵਿਖੇ ਆ ਕੇ ਅੰਮ੍ਰਿਤ ਨੂੰ ਪ੍ਰਾਪਤ ਕਰੀਏ। ਇਹ ਦੇਵੀ ਦੇਵਤੇ ਵੀ ਦੁਖੀ ਹਨ, ਜਦੋਂ ਦਰਸ਼ਨ ਕੀਤੇ ਇਹਨਾਂ ਨੇ ਬ੍ਰਹਮ ਗਿਆਨੀ ਸਰੂਪ ਬਾਬਾ ਗੁਰਦਿੱਤਾ ਜੀ ਦੇ, ਤੇ ਨਿਹਾਲ ਨਿਹਾਲ ਹੋਏ ਹਨ, ਆਨੰਦਿਤ ਹੋਏ ਹਨ।
ਹੁਣ ਗੁਰਪੁਰ ਲੋ ਪਹੁੰਚੇ ਜਾਏ,
ਫਿਰ ਸਤਿਗੁਰ ਦੇ ਸਾਹਿਬਜ਼ਾਦੇ ਇਹ ਸੱਚਖੰਡ ਗੁਰੀਪੁਰੀ ਵਿਖੇ ਪਹੁੰਚੇ ਹਨ।
ਮਿਲੇ ਸਭਨ ਤੋਂ ਬੰਧਨ ਗਾਏ,
ਉਸ ਪੁਰੀ ਵਿਖੇ ਅਨੇਕਾਂ ਹੀ ਰੱਬ ਦੇ ਪਿਆਰੇ, ਬਾਬਾ ਬੁੱਢਾ ਸਾਹਿਬ, ਹੋਰ ਸਤਿਗੁਰ ਦੇ ਪਾਤਸ਼ਾਹ ਦੇ ਸਾਹਿਬਜ਼ਾਦੇ, ਅਨੇਕਾਂ ਗੁਰਸਿੱਖ, ਗੁਰੂ ਅਰਜਨ ਦੇਵ ਪਾਤਸ਼ਾਹ, ਜਿਨ੍ਹਾਂ ਦਾ ਸਰੀਰ ਨਹੀਂ ਪਰ ਜੋਤੀਆਂ ਹਨ, ਪ੍ਰਕਾਸ਼ ਰੂਪ ਹਨ, ਉਹ ਸਾਧੂ ਮਹਾਤਮਾ ਆਪਣੀ ਸੁਰਤੀ ਵਿਖੇ ਲੀਨ, ਉੱਥੇ ਇੱਕੋ ਹੀ ਗੱਲ ਹੈ, ਨਾਮ ਸਿਮਰਨ ਦੀ, ਕੀਰਤਨ ਦੀ, ਰੱਬ ਦੀ ਅਕਥ ਕਥਾ ਦਿਨ ਰਾਤ ਉੱਥੇ ਹੁੰਦੀ ਰਹਿੰਦੀ ਹੈ। ਐਸੇ ਸੱਚਖੰਡ ਵਿਖੇ ਬਾਬਾ ਬੁੱਢਾ ਸਾਹਿਬ ਜੀ, ਅਨੇਕਾਂ ਰੱਬ ਦੇ ਪਿਆਰੇ ਜਿਹੜੇ ਵਿਰਾਜਮਾਨ ਹਨ, ਉੱਥੇ ਬਾਬਾ ਗੁਰਦਿੱਤਾ ਜੀ ਪਹੁੰਚੇ ਹਨ।
ਅਚੁੱਤ ਪਦ ਮਹਿ ਜਾਏ ਬਿਰਾਜੇ,
ਅਚੁੱਤ ਪਦ ਮਹਿ ਜਾਏ ਬਿਰਾਜੇ। ਇੱਕ ਸ਼ਬਦ ਹੈ ਜੋ ਡਿੱਗੇ ਨਾ, ਡਿੱਗਣਾ ਭਾਵ ਗਰਭ ਜੋਨੀ ਵਿਖੇ ਨਾ ਆਣਾ, ਨਾ ਜੰਮਣਾ ਨਾ ਮਰਨਾ, ਉਹ ਹੈ ਅਚੁੱਤ ਪਦ। ਨਾ ਜੰਮਦੇ ਨਾ ਮਰਦੇ ਜਿਹੜੇ ਸੱਚਖੰਡ ਪਹੁੰਚ ਜਾਂਦੇ, ਐਸੇ ਸੱਚਖੰਡ ਪਹੁੰਚੇ ਉਹ ਪਦਵੀ ਵਾਲੇ, ਅਚੁੱਤ ਪਦਵੀ ਵਾਲੇ ਬ੍ਰਹਮ ਗਿਆਨੀ, ਉਸ ਪਦ ਵਿਖੇ ਬਾਬਾ ਗੁਰਦਿੱਤਾ ਜੀ ਪਹੁੰਚ ਗਏ ਹਨ।
ਜਿਨਕੇ ਨਾਮ ਲੈ ਤਿਆਗ ਭਾਜੇ,
ਜਿਨ੍ਹਾਂ ਦੇ ਨਾਮ ਲੈਣ ਨਾਲ ਸਾਰੇ ਪਾਪ ਦੂਰ ਹੁੰਦੇ। ਕਿਲਵਿਖ ਪਾਪ, ਬੱਜਰ ਪਾਪ ਦਰਸ਼ਨ ਕਰਨ ਨਾਲ, ਨਾਮ ਲੈਣ ਨਾਲ ਸਭ ਨਾਸ਼ ਹੁੰਦੇ, ਐਸੇ ਬ੍ਰਹਮ ਗਿਆਨੀ ਸੱਚਖੰਡ ਵਿਖੇ ਬਿਰਾਜਮਾਨ ਹਨ।
ਇਤ ਕੀਰਤਪੁਰ ਮੈਂ ਜੇ ਦਾਤ, ਸੇਵਾ ਹੇਤ ਰਹਿਤ ਨਿਤ ਪਾਤ।
ਇਸ ਪਾਸੇ ਤਾਂ ਇਹ ਵਿਵਾਨ ਪਹੁੰਚਿਆ ਸੱਚਖੰਡ, ਦੂਜੇ ਪਾਸੇ ਕੀਰਤਪੁਰ ਸਾਹਿਬ ਵਿਖੇ ਜਿਹੜੇ ਬਾਬਾ ਜੀ ਦੀ ਸੇਵਾ ਕਰਦੇ ਸਨ, ਉਹ ਸੇਵਾਦਾਰ, ਉਹ ਗੁਰਮੁਖ ਜਨ ਸਭ ਲੱਭ ਰਹੇ ਹਨ ਕਿ ਬਾਬਾ ਜੀ ਨਜ਼ਰ ਨਹੀਂ ਆ ਰਹੇ।
ਲਗੇ ਬਿਲੋਕਨ ਦ੍ਰਿਸ਼ਟ ਨਾ ਆਵੇ,
ਸਭ ਦੇਖਦੇ ਹਨ ਇਧਰ ਉਧਰ ਕਿ ਬਾਬਾ ਜੀ ਕਿੱਧਰ ਗਏ, ਨਾ ਆਪਣੇ ਮਹਿਲਾਂ ਵਿਖੇ ਨਾ ਕਿਸੇ ਹੋਰ ਥਾਂ ਤੇ, ਇਹ ਵੇਖ ਵੇਖ ਕੇ ਬਹੁਤ ਹੈਰਾਨ ਹੋ ਰਹੇ ਹਨ।
ਇੱਥੇ ਉੱਤ ਖੋਜਤ ਕਉ ਨਾ ਪਾਵੇ,
ਇਧਰ ਉਧਰ ਲੱਭ ਰਹੇ ਹਨ ਪਰ ਬਾਬਾ ਜੀ ਨਹੀਂ ਲੱਭੇ।
ਬੂਝਤ ਵਿਚਰਤ ਜਾਂ ਕਹਿ ਜਾਏ,
ਕਿਸੇ ਨੂੰ ਪੁੱਛਦੇ ਭਾਈ ਤੁਸਾਂ ਨੇ ਵੇਖਿਆ ਹੈ ਬਾਬਾ ਜੀ ਨੂੰ, ਦੂਜੇ ਨੂੰ ਪੁੱਛਦੇ, ਹਰ ਇੱਕ ਨੂੰ ਪੁੱਛ ਪੁੱਛ ਕੇ ਥੱਕ ਗਏ ਹਨ ਪਰ ਬਾਬਾ ਜੀ ਨਹੀਂ ਲੱਭੇ।
ਜਿਨੋਂ ਪਿੱਕੇ ਤਿੰਨ ਦਿਨ ਬਤਾਏ,
ਕਈਆਂ ਨੇ ਵੇਖਿਆ ਤੇ ਆਖਣ ਲੱਗੇ ਵੀ ਗੁਰਸਿੱਖੋ ਬਾਬਾ ਜੀ ਉਸ ਪਾਸੇ ਨੂੰ ਗਏ ਹਨ।
ਉਰਤੇ ਵੈਰ ਗਏ ਗਿਰ ਓਰ,
ਇਹ ਜਿਹੜਾ ਨਗਰ ਹੈ, ਇਹ ਪੁਰ ਹੈ ਕੀਰਤਪੁਰ ਸਾਹਿਬ, ਇਸ ਤੋਂ ਬਾਹਰ ਗਏ ਹਨ ਜਿੱਥੇ ਛੋਟੀਆਂ ਛੋਟੀਆਂ ਪਹਾੜੀਆਂ, ਉਸ ਪਾਸੇ ਨੂੰ ਗਏ ਹਨ।
ਏਕਾਕੀ ਸਭ ਸੰਗੀ ਛੋਰ,
ਇਕੱਲੇ ਸਨ, ਕੋਈ ਨਾਲ ਨਹੀਂ ਸੀ, ਗੁਰਮੁਖ ਇਕੱਲੇ ਹੀ ਰਹਿੰਦੇ। ਦੋ ਬੰਦੇ ਇਕੱਠੇ ਹੋ ਜਾਣ ਚੁਗਲੀ ਕਰਨਗੇ, ਕੋਈ ਗੱਲ ਕਰਨਗੇ ਤੇ ਗੱਲ ਦਵੈਤ ਵਿੱਚ ਹੁੰਦੀ ਹੈ, ਪਰ ਮਾਂ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਇਕੱਲੇ ਹੀ ਰਹਿੰਦੇ। ਐਸੇ ਬਾਬਾ ਜੀ ਇਕੱਲੇ ਹੀ ਗਏ, ਆਪਣੀ ਮਸਤੀ ਵਿਖੇ ਜਾ ਰਹੇ ਸਨ।
ਸੁਨਤ ਦਾਸ ਹਿਤ ਸੇਵਾ ਧਾਏ,
ਜਿਹੜੇ ਸੇਵਾ ਕਰਦੇ ਬਾਬਾ ਜੀ ਦੀ, ਉਹ ਸੁਣ ਸੁਣ ਕੇ ਦੌੜ ਕੇ ਗਏ ਹਨ।
ਹਮੋ ਪ੍ਰਤੀਕਤ ਹੈ ਕਿਤ ਥਾਏ,
ਸੋਚਦੇ ਹਨ ਸਾਨੂੰ ਉਡੀਕਦੇ ਹੋਣੇ, ਕਿਸੇ ਥਾਂ ਤੇ ਬਹਿ ਕੇ, ਕਿਸੇ ਜਗ੍ਹਾ ਤੇ ਬਹਿ ਕੇ ਸਾਡੀ ਉਡੀਕ ਕਰਦੇ ਹੋਣੇ।
ਉਤੋਂ ਗਏ ਸੋ ਬੂਝਤ ਦਾਸ,
ਲੱਭਦੇ ਲੱਭਦੇ ਉਹ ਦਾਸ ਉੱਥੇ ਪਹੁੰਚ ਗਏ ਜਿੱਥੇ ਬਾਬਾ ਜੀ ਦਾ ਸਰੀਰ ਪਿਆ ਹੈ।
ਜਿਹੜੇ ਉਤੰਗ ਥਾਨ ਤਿਸ ਪਾਤ,
ਛੋਟੀ ਪਹਾੜੀ ਤੇ ਉਤੰਗ ਤੇ ਉਸ ਸੈਲ ਤੇ ਪਹੁੰਚੇ ਜਿੱਥੇ ਬਾਬਾ ਜੀ ਦਾ ਕੇਵਲ ਸਰੀਰ ਹੀ ਪਿਆ ਹੈ।
ਜਾਏ ਬਿਲੋਕੇ ਪੋਡਨ ਕਰੇ, ਕਾਕੀਨ ਅਵਨੀ ਪਰ ਪਰੇ,
ਜਾ ਕੇ ਦਰਸ਼ਨ ਕੀਤੇ, ਵੇਖਿਆ ਕੱਪੜਾ ਲੈ ਕੇ ਬਾਬਾ ਜੀ ਪਏ ਧਰਤੀ ਤੇ, ਪਏ ਨਾ ਕੋਈ ਮੰਜਾ ਨਾ ਕੋਈ ਸੇਵਕ ਨਾਲ, ਇਕੱਲੇ ਹੀ ਪਏ। ਵੀ ਘਰ ਪੈ ਜਾਂਦੇ, ਮਹਿਲਾਂ ਵਿਖੇ ਬੜਾ ਐਸ਼ ਆਰਾਮ ਹੈ, ਅਸ਼ਰਜ ਹੈ, ਉੱਥੇ ਪੈ ਜਾਂਦੇ। ਇਹ ਵੇਖ ਕੇ ਸੇਵਕ ਬੜੇ ਹੈਰਾਨ ਹੋਏ ਕਿ ਬਾਬਾ ਜੀ ਇੱਥੇ ਇਕੱਲੇ ਹੀ ਪਏ ਹਨ।
ਸਦਨ ਪ੍ਰਿਆਂਕ ਛੋਰ ਕਰ ਆਏ, ਹਮ ਕਿਸੂ ਕੋ ਸੰਗ ਨਾ ਲਿਆਏ,
ਘਰ ਵਿਖੇ ਸੋਹਣੇ ਸੋਹਣੇ ਪਲੰਘ ਉੱਥੇ ਤਾਂ ਪਏ ਨੀ, ਸਾਨੂੰ ਵੀ ਨਾਲ ਲੈ ਕੇ ਨੀ ਆਏ, ਇੱਥੇ ਬਾਬਾ ਜੀ ਇਕੱਲੇ ਪੈ ਗਏ ਹਨ, ਇਹਦਾ ਕੀ ਕਾਰਨ ਹੈ?
ਕਰ ਤੂਰਨਤਾ ਨਿਕਟ ਸੋ ਜਾਏ, ਲਗੇ ਬੇਲੋਕਨ ਸਵਾਸ ਨਾ ਆਏ।
ਉਹ ਸੇਵਕ ਦੂਰ ਤੋਂ ਖੜੇ ਹੋ ਕੇ ਗੱਲਾਂ ਕਰ ਰਹੇ ਸਨ ਵੀ ਬਾਬਾ ਜੀ ਇਕੱਲੇ ਹੀ ਆਏ। ਜਦੋਂ ਅੱਗੇ ਪਹੁੰਚੇ ਕੀ ਵੇਖਦੇ ਕਿ ਬਾਬਾ ਜੀ ਦਾ ਸਰੀਰ ਹੀ ਪਿਆ ਹੈ, ਨਾ ਬਾਬਾ ਜੀ ਉੱਠੇ ਹਨ ਨਾ ਬੋਲ ਰਹੇ ਹਨ। ਉਹਨਾਂ ਸੇਵਕਾਂ ਨੇ ਜਦੋਂ ਆਪਸ ਵਿੱਚ ਇਹ ਸਲਾਹ ਮਸ਼ਵਰਾ ਕੀਤਾ ਹੈ,
ਬਿਸਮੇ ਬੋਰੋ ਹੱਥ ਲਗਾਇਓ,
ਜਦੋਂ ਹੱਥ ਲਗਾਇਆ ਤੇ ਬਹੁਤ ਹੈਰਾਨ ਹੋਏ ਕਿ ਸਰੀਰ ਵੀ ਨਹੀਂ ਹਿੱਲ ਰਿਹਾ, ਕੋਈ ਬ੍ਰਹਮ ਗਿਆਨੀ ਇਕਦਮ ਹੱਥ ਲਾਓ ਉੱਠ ਜਾਂਦਾ, ਸੌਂਦੇ ਹੈ ਹੀ ਨਹੀਂ, ਉਹ ਤਾਂ ਜਾਗਦੇ ਹਨ। ਉਹ ਰੱਬ ਦੇ ਪਿਆਰੇ ਹਮੇਸ਼ਾ ਜਾਗਣ ਵਾਲੇ, ਕਦੀ ਸੌਣ ਵਾਲੇ ਨੇ। ਜਦੋਂ ਵੇਖਿਆ ਇਹਨਾਂ ਸੇਵਕਾਂ ਨੇ ਹੱਥ ਲਗਾਇਆ ਤੇ ਬਾਬਾ ਜੀ ਉੱਠੇ ਨਹੀਂ ਹਨ।
ਚਰਨ ਪਲੋਟਤ ਚੈਤ ਜਗਾਇਓ।
ਦੂਜੀ ਗੱਲ, ਕਿਸੇ ਮਹਾਂਪੁਰਸ਼ ਨੂੰ ਜਗਾਉਣਾ ਹੋਵੇ ਮਰਿਆਦਾ ਹੈ, ਉਹਦੀ ਬਾਂਹ ਨਾ ਫੜੋ, ਸਰੀਰ ਨਾ ਹਿਲਾਓ, ਉਹਦੇ ਚਰਨਾਂ ਤੇ ਪਹਿਲਾਂ ਹੱਥ ਲਗਾਓ, ਸਪਰਸ਼ ਕਰੋ, ਚਰਨ ਹਿਲਾਓ। ਜਦੋਂ ਇਹਨਾਂ ਸੇਵਕਾਂ ਨੇ ਚਰਨ ਹਿਲਾਏ, ਚਰਨ ਸਪਰਸ਼ ਕੀਤੇ ਤੇ ਬਾਬਾ ਜੀ ਫਿਰ ਵੀ ਨਹੀਂ ਹਿੱਲੇ।
ਨਿਸ਼ਚੈ ਭਈ ਜਬੈ ਉਰ ਮਾਏ, ਤਾਏ ਆਏ ਇੱਕ ਸਤਿਗੁਰ ਪਾਏ।
ਦੇਖ ਲਿਆ ਇਹਨਾਂ ਨੇ ਵੀ ਨਾ ਚਰਨ ਹਿੱਲ ਰਹੇ, ਨਾ ਸਵਾਸ ਆ ਰਹੇ, ਬਾਬਾ ਜੀ ਆਪਣਾ ਸਰੀਰ ਤਿਆਗੇ, ਸੱਚਖੰਡ ਚਲੇ ਗਏ ਹਨ। ਜਦੋਂ ਇਹਨਾਂ ਨੂੰ ਇਹ ਨਿਸ਼ਚਾ ਹੋ ਗਿਆ ਤੇ ਇੱਕ ਸੇਵਕ ਦੌੜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਇਆ ਹੈ।
ਉੱਚੀ ਕੂਕ ਨਿਕਟ ਹੋਏ ਮਾਰੇ।
ਉਹ ਸੇਵਕ ਨੇ ਆਂਦੇ ਸਾਰ ਉੱਚੀ ਕੂਕ ਲਗਾਈ, ਭਾਵ ਬੈਰਾਗ ਕੀਤਾ, ਮਹਾਰਾਜ ਆਪ ਜੀ ਦਾ ਸਾਹਿਬਜ਼ਾਦਾ ਇਸ ਦੁਨੀਆਂ ਵਿਖੇ ਨਹੀਂ ਰਿਹਾ।
ਨਿਕਸੀ ਨੈਣਨ ਤੇ ਜਲ ਧਾਰੇ।
ਅੱਖਾਂ ਚੋਂ ਪ੍ਰੇਮ ਦੇ, ਬੈਰਾਗ ਦੇ ਅਥਰੂ ਆ ਗਏ। ਜਿਨ੍ਹਾਂ ਸੇਵਕਾਂ ਨੂੰ ਪ੍ਰੇਮ ਹੈ ਉਹ ਰੂਹਾਂ ਦੀਆਂ ਗੱਲਾਂ ਉਹੀ ਜਾਣਦੇ, ਪ੍ਰੇਮ ਦੀਆਂ ਗੱਲਾਂ ਉਹੀ ਜਾਣਦੇ। ਮੱਲੋ ਮੱਲੀ ਅੱਖਾਂ ਚੋਂ ਅਥਰੂ ਆ ਹੀ ਗਏ। ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਏ। ਜਿਸ ਪਿਆਰੇ ਨਾਲ ਭਾਵੇਂ ਕੋਈ ਗੁਰੂ ਕੇ ਸਾਹਿਬਜ਼ਾਦੇ ਹਨ, ਬ੍ਰਹਮ ਗਿਆਨੀ ਸਰੂਪ ਹਨ, ਕੋਈ ਸੰਤ ਮਹਾਤਮਾ, ਉਹਦੇ ਦਰਸ਼ਨ ਕਰੀਏ, ਉਸ ਨਾਲ ਨੇ ਹੋਵੇ ਤੇ ਛੱਡ ਕੇ ਚਲਾ ਜਾਵੇ। ਅੱਖਾਂ ਚੋਂ ਪ੍ਰੇਮ ਦੇ ਅਥਰੂ, ਵੈਰਾਗ ਦੇ ਅਥਰੂ ਜ਼ਰੂਰ ਆਉਂਦੇ ਤੇ ਉਸ ਸੇਵਕ ਦੇ ਅੱਖਾਂ ਚੋਂ ਅਥਰੂ ਆ ਗਏ ਹਨ।
ਪੂਜਨ ਕੀਨ ਕਾ ਤੁਜ ਭਇਓ, ਕਿਉਂ ਰੋਦਨ ਤੁਮ ਐਸੋ ਕੀਓ।
ਸਤਿਗੁਰ ਪਾਤਸ਼ਾਹ ਨੇ ਪੁੱਛਿਆ, ਭਾਈ ਕੌਣ ਰੋਂਦਾ ਹੈ, ਕਾਰਨ ਕੀ ਹੈ, ਕੀ ਕਾਰਨ ਹੈ, ਰੋਂਦਾ ਕਿਉਂ ਪਿਆ, ਦੱਸ ਸਾਰੀ ਗੱਲ ਖੁੱਲ੍ਹ ਕੇ ਦੱਸ।
ਸੁਣ ਗੁਰ ਤੇ ਬੋਲਿਓ ਤਬ ਦਾਸ।
ਸਤਿਗੁਰ ਤੋਂ ਜਦੋਂ ਇਹ ਗੱਲ ਸੁਣੀ ਤੇ ਦਾਸ ਆਖਣ ਲਗਾ ਹੈ,
ਪੁੱਤਰ ਆਪ ਕੋ ਵੱਡ ਗੁਣ ਰਾਤ।
ਮਹਾਰਾਜ ਆਪ ਜੀ ਦਾ ਵੱਡਾ ਸਾਹਿਬਜ਼ਾਦਾ ਜਿਹੜਾ ਗੁਣਾ ਦੀ ਰਾਸ ਸੀ, ਗੁਣਾ ਦਾ ਖਜ਼ਾਨਾ ਸੀ, ਸਤਿਗੁਰ ਪਾਤਸ਼ਾਹ ਜੀ ਸਰੀਰ ਛੱਡ ਕੇ ਚਲੇ ਗਏ ਹਨ।
ਉੱਚੇ ਥਲ ਪਰ ਕੁਸ਼ਾ ਦਸਾਏ, ਪੋਡੇ ਪ੍ਰਾਣ ਨਹੀਂ ਵਿੱਚ ਪਾਏ।
ਉੱਚੇ ਥਾਂ ਤੇ ਛੋਟੀ ਪਹਾੜੀ ਤੇ ਕੁਸ਼ਾ ਦਾ ਆਸਨ ਕਰਕੇ ਆਪਣਾ ਸਰੀਰ ਤਿਆਗੇ, ਉੱਤੇ ਕੱਪੜਾ ਲਿਆ ਹੋਇਆ ਤੇ ਸਰੀਰ ਤਿਆਗ ਕੇ ਸੱਚਖੰਡ ਪਹੁੰਚ ਗਏ ਹਨ।
ਸੁਣ ਕਰ ਸਭ ਤੇ ਅੰਤਰ ਜਾਮੇ, ਉੱਠੇ ਤੁਰਤ ਸੇਵਕ ਅਨਗਾਮੇ।
ਸੇਵਕ ਤੋਂ ਸੁਣਿਆ ਮਹਾਰਾਜ ਜਾਣਗੇ ਵੀ ਭਾਣਾ ਤੇ ਉਹੀ ਵਰਤਿਆ। ਐਸੇ ਅੰਤਰ ਜਾਮੀ ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਹਿਰਦੇ ਵਿਖੇ ਵੈਰਾਗ ਧਾਰਨ ਕਰਦੇ ਹੋਏ, ਪ੍ਰੇਮ ਧਾਰਨ ਕਰਦੇ ਹੋਏ ਆਪਣੇ ਆਸਨ ਤੋਂ ਉੱਠੇ ਹਨ।
ਚਲੋ ਕੌਣ ਥਲ ਮੈਂ ਮ੍ਰਿਤ ਹੋਏ।
ਚਲੋ ਗੁਰਸਿੱਖੋ, ਚਲੋ ਕਿਸ ਥਾਂ ਤੇ ਸਾਡਾ ਸਾਹਿਬਜ਼ਾਦਾ ਸਰੀਰ ਛੱਡ ਕੇ ਚਲਾ ਗਿਆ ਹੈ, ਸਾਨੂੰ ਦਰਸ਼ਨ ਕਰਾਵੋ।
ਇਹ ਸਤਿਗੁਰ ਗਮਨੇ ਸਭ ਜੋਏ।
ਇਸ ਤਰ੍ਹਾਂ ਸਤਿਗੁਰੂ ਜੀ ਸਭ ਵੇਖਣ ਲਈ ਉੱਥੇ ਜਾ ਰਹੇ ਹਨ।
ਅੰਤਪੁਰ ਗੁਰ ਕੇ ਸੁਧ ਗਏ।
ਗੁਰੂ ਦੇ ਮਹਿਲਾਂ ਵਿਖੇ ਵੀ ਇਹ ਖਬਰ ਪਹੁੰਚੀ ਕਿ ਸਤਿਗੁਰ ਪਾਤਸ਼ਾਹ ਦੇ ਜਿਹੜੇ ਮਹਿਲ ਹਨ ਉਹਨਾਂ ਮਹਿਲਾਂ ਵਿਖੇ ਸਾਰੀ ਖਬਰ ਪਹੁੰਚੀ ਕਿ ਆਪ ਜੀ ਦਾ ਸਾਹਿਬਜ਼ਾਦਾ, ਵੱਡਾ ਸਾਹਿਬਜ਼ਾਦਾ ਸਤਿਗੁਰੂ ਪਾਤਸ਼ਾਹ ਦਾ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਕੇ ਚਲੇ ਗਏ ਹਨ।
ਸੁਣਤ ਬਾਤ ਸਗਰੇ ਰੁੱਧ ਨਏ।
ਇਹ ਸੁਣ ਕੇ ਇਹਨਾਂ ਮਾਵਾਂ ਨੇ ਬਿਰਲਾਪ ਕੀਤਾ, ਭਾਵ ਵਿਰਾਗ ਕੀਤਾ ਹੈ।
ਪਰੇ ਹੋਰ ਕੀਰਤਪੁਰ ਮਾਏ।
ਕੀਰਤਪੁਰ ਸਾਹਿਬ ਵਿਖੇ ਅੱਜ ਹਰ ਥਾਂ ਹਰ ਇੱਕ ਦੇ ਮਨ ਵਿਖੇ ਵਿਰਾਗ ਹੈ, ਹਰ ਇੱਕ ਦੇ ਅੱਖਾਂ ਚੋਂ ਵਿਰਾਗ ਦੇ ਅਥਰੂ ਆ ਰਹੇ ਹਨ, ਹਰ ਇੱਕ ਦਾ ਹਿਰਦਾ ਅੱਜ ਰੋ ਰਿਹਾ ਹੈ।
ਸੁਣ ਸੁਣ ਸ਼ੋਕ ਵਧਿਓ ਲਗੁਨਾਏ।
ਹਰ ਪਾਸੇ ਇਹ ਸ਼ੋਕ ਵੱਧ ਗਿਆ, ਘਟਿਆ ਨਹੀਂ, ਪੂਰੇ ਕੀਰਤਪੁਰ ਸਾਹਿਬ ਵਿਖੇ ਇਹ ਸ਼ੋਕ ਵੱਧਾ ਗਿਆ ਹੈ।
ਵਿਧੀ ਚੰਦ ਆਦਿਕ ਨਰ ਬ੍ਰਿੰਦ, ਸੰਗ ਲਏ ਸ੍ਰੀ ਹਰਗੋਬਿੰਦ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ ਭਾਈ ਬਿਧੀ ਚੰਦ ਆਦਿਕ ਜਿਹੜੇ ਸੂਰਮੇ ਹਨ ਯੋਧੇ ਹਨ ਸਭਨਾਂ ਨੂੰ ਨਾਲ ਲਿਆ ਹੈ।
ਉਪਲਾਵਤ ਪਹੁੰਚੇ ਤਿਸ ਥਾਂ
ਸਤਿਗੁਰੂ ਜੀ ਸਹਿਜ ਸੁਭਾਅ ਜਾ ਰਹੇ ਮਸੀ ਵਿਖੇ ਜਾ ਰਹੇ ਪਤਾ ਹੈ ਗੁਰੂ ਦਾ ਭਾਣਾ ਹੀ ਇਹ ਹੈ। ਇਸ ਤਰ੍ਹਾਂ ਮਹਾਰਾਜ ਭਾਣੇ ਵਿਖੇ ਜਾਂਦੇ ਹੋਏ ਉਸ ਅਸਥਾਨ ਤੇ ਪਹੁੰਚੇ ਹਨ
ਵਿਖਿਓ ਪੁੱਤਰ ਪੋੜਿਓ ਬਿਨ ਪ੍ਰਾਨ
ਜਦੋਂ ਜਾ ਕੇ ਵੇਖਿਆ ਵੀ ਸਾਹਿਬਜ਼ਾਦਾ ਪ੍ਰਾਣਾ ਦਾ ਅੰਤ ਉਹਦਾ ਹੋਇਆ ਪ੍ਰਾਣ ਖਤਮ ਬਿਨਾਂ ਪ੍ਰਾਣਾ ਤੋਂ ਪਿਆ ਹੋਇਆ ਸਰੀਰ ਤੇ ਕੱਪੜਾ ਲਿਆ ਹੋਇਆ ਹੈ।
ਨਰ ਅਪਰਨ ਸਮ ਸ਼ੋਕੀ ਉਪਾਇਓ ਕੋ ਨੰਦਨ ਕਿਮ ਕਾ ਸਿਧਾਇਓ।
ਸਤਿਗੁਰੂ ਜੀ ਹੁਣ ਮਨੁੱਖੀ ਲੀਲਾ ਕਰ ਰਹੇ ਹਨ ਸਾਡਿਆਂ ਵਾਂਗ ਆਮ ਮਨੁੱਖਾਂ ਵਾਂਗ ਮਹਾਰਾਜ ਲੀਲਾ ਕਰਨ ਲੱਗੇ ਤੇ ਸਤਿਗੁਰ ਪਾਤਸ਼ਾਹ ਦੇ ਅੱਖਾਂ ਚੋਂ ਬੈਰਾਗ ਦੇ ਅਥਰੂ ਆਏ ਤੇ ਸਤਿਗੁਰੂ ਜੀ ਬੈਰਾਗ ਕਰਨ ਲੱਗੇ ਹਨ।
ਕੋ ਨੰਦਨ ਕਿਮ ਕਹਾ ਸਿਧਾਇਓ।
ਸਤਿਗੁਰੂ ਜੀ ਨੇ ਆਖਿਆ ਪੁੱਤਰ ਜੀ ਕਿੱਧਰ ਚਲੇ ਗਏ ਸਾਨੂੰ ਛੱਡ ਕੇ ਚਲੇ ਗਏ ਤੁਸਾਂ ਨੇ ਬਹੁਤੀ ਕਾਹਲੀ ਕੀਤੀ ਹੈ।
ਸੁਪੱਟ ਸਿੱਖ ਸੰਗ ਜਿਤੇ
ਜਿਤਨੇ ਇਹ ਸੁਪੱਟ ਸਿੱਖ ਜੋਧੇ ਨਾ ਆਪ ਜੀ ਦੇ ਨਾਲ ਹਨ
ਕਰਤ ਪੁਕਾਰੇ ਅਨੇਕ
ਉਹਨਾਂ ਸਭ ਸਿੱਖਾਂ ਦੇ ਅੱਖਾਂ ਚੋ ਬੈਰਾਗ ਦੇ ਅਥਰੂ ਆ ਗਏ ਮੱਲੋ ਮੱਲੀ ਰੋਣਾ ਆ ਹੀ ਗਿਆ। ਅੱਜ ਸਾਰੇ ਸਿੱਖ ਬਾਬਾ ਬਿਧੀ ਚੰਦ ਜੀ ਆਦਿਕ ਸਭ ਰੋ ਰਹੇ ਹਨ।
ਕਰਨ ਬੈਸ ਮੈਂ ਕਾਲ ਨਕਤ ਕਾਲ
ਸਮਾਂ ਹੈ ਜਵਾਨੀ ਦਾ ਜਵਾਨੀ ਵਿਖੇ ਕੋਈ ਜਾਂਦਾ ਨਹੀਂ ਜਾਂਦਾ ਤਕਰੀਬਨ ਬੁਢੇਪੇ ਵਿਖੇ ਹੁਣ ਸਮਾਂ ਨਹੀਂ ਕਾਲ ਦਾ ਸਮਾਂ ਨਹੀਂ ਮੌਤ ਦਾ ਪਰ ਤੁਸੀਂ ਬਿਨਾਂ ਸਮੇਂ ਤੋਂ ਚਲੇ ਗਏ ਹੋ।
ਰਾਵਰ ਕਹਾਂਗੇ ਕਰ ਖਿਆਲ
ਕਿਸ ਖਿਆਲ ਵਿਖੇ ਪਹੁੰਚ ਗਏ ਬਾਬਾ ਬੋਲਤੇ ਥੇ ਬੋਲਦੇ ਸੀ ਅਨੇਕਾਂ ਕੌਤਕ ਕਰਦੇ ਸੀ ਹੁਣ ਕਿਹੜੇ ਖਿਆਲ ਵਿਖੇ ਪਹੁੰਚ ਗਏ ਸੁਰਤੀ ਦੇ ਖਿਆਲਾਂ ਵਿਖੇ ਆਪ ਜੀ ਪਹੁੰਚ ਗਏ ਹੋ ਸਰੀਰ ਛੱਡ ਕੇ ਚਲੇ ਗਏ ਹੋ।
ਸੁਣ ਕੀਰਤਪੁਰ ਕੇ ਨਰ ਨਾਰੇ
ਇਹ ਸੁਣ ਕੇ ਕੀਰਤਪੁਰ ਵਿਖੇ ਹਰ ਇਸਤਰੀ ਹਰ ਮਰਦ ਹਰ ਨਰ ਅਤੇ ਨਾਰੀ
ਤਾਏ ਪਹੁੰਚੇ ਕਾਜ ਵਿਸਾਰੇ
ਸਭ ਆਪਣੇ ਕੰਮ ਛੱਡ ਕੇ ਜਿਹੜਾ ਵੀ ਜੋ ਕੰਮ ਕਰ ਰਿਹਾ ਉਹ ਕੰਮ ਛੱਡ ਕੇ ਬੜੀ ਦੌੜ ਕੇ ਤੇਜ਼ੀ ਨਾਲ ਬੜੀ ਕਾਹਲੀ ਨਾਲ ਬਾਬਾ ਜੀ ਦੇ ਦਰਸ਼ਨ ਲਈ ਪਹੁੰਚੇ ਹਨ।
ਰੋਦਨ ਅਰ ਬੰਧਨ ਕਰ
ਸਾਰਿਆਂ ਦੇ ਅੱਖਾਂ ਚੋ ਵਿਰਾਗ ਦੇ ਅਥਰੂ ਆ ਰਹੇ ਅੱਜ ਸਭਨਾਂ ਦਾ ਹਿਰਦਾ ਰੋ ਰਿਹਾ ਹੈ ਤੇ ਸਭਨਾਂ ਨੇ ਆਪਣੇ ਕੰਮ ਤਿਆਗ ਦਿੱਤੇ ਹਨ।
ਗੁਰ ਸਿਮਰੈ ਸ਼ੋਕ ਸੋਚਿਤ ਧਰੈ
ਜਿਹੜੇ ਗੁਰੂ ਨੂੰ ਸਿਮਰਨ ਕਰਦੇ ਉਹਨਾਂ ਦੇ ਵਿਖੇ ਗੁਰੂ ਹੈ ਵਿਰਾਗ ਵੀ ਕਰ ਰਹੇ ਪਰ ਨਾਲ ਸਿਮਰਨ ਕਰ ਰਹੇ। ਦੂਜੇ ਗੁਰਸਿੱਖ ਬਾਬਾ ਜੀ ਦੇ ਗੁਣ ਧਾਰਨ ਕਰਦੇ ਹੋਏ ਉਹਨਾਂ ਗੁਣਾਂ ਨੂੰ ਯਾਦ ਕਰਦੇ ਹੋਏ ਵਿਰਾਗ ਕਰ ਰਹੇ। ਇਸ ਤਰ੍ਹਾਂ ਸਾਰੇ ਗੁਰਸਿੱਖ ਜਿਹੜੇ ਕਈ ਵਿਰਾਗ ਕਰ ਰਹੇ ਹਨ ਕਈ ਸਤਿਗੁਰਾਂ ਦੇ ਗੁਣ ਗਾ ਰਹੇ ਹਨ।
ਆਏ ਨਾਨਕੀ ਅਰ ਮਰਵਾਹੇ
ਮਾਤਾ ਨਾਨਕੀ ਜੀ ਮਾਤਾ ਮਰਵਾਹੀ ਜੀ ਸਤਿਗੁਰੂ ਪਾਤਸ਼ਾਹ ਦੇ ਇਹ ਮਹਿਲ ਇਹ ਵੀ ਆਏ ਹਨ।
ਮੁਖਤੇ ਦੇਖ ਦੇਖ ਬਿਲਲਾ ਹੈ
ਬਾਬਾ ਜੀ ਦਾ ਮੁਖੜਾ ਵੇਖ ਵੇਖ ਕੇ ਬਿਰਲਾਪ ਕਰ ਰਹੇ ਹਨ। ਸਾਹਮਣੇ ਸਾਹਿਬਜ਼ਾਦਾ ਪਿਆ ਹੈ ਤੇ ਮਾਤਾ ਜੀ ਅੱਖਾਂ ਚੋਂ ਵਿਰਾਗ ਦੇ ਅਥਰੂ ਆ ਗਏ ਹਨ।
ਆਹੋ ਪੁੱਤਰ ਜੋਧਾ ਸਭ ਲਾਇਕ
ਪੁੱਤਰ ਜੀ ਆਪ ਜੀ ਤਾਂ ਯੋਧੇ ਸੀ ਸੁਭੱਟ ਸੀ ਸੂਰਮੇ ਸੀ ਹਰ ਇੱਕ ਕੰਮ ਦੇ ਲਾਇਕ ਸੀ ਤੁਹਾਡੇ ਵਿਖੇ ਕੋਈ ਘਾਟ ਨਹੀਂ ਤੁਸੀਂ ਸਰੀਰ ਛੱਡ ਕੇ ਕਿਉਂ ਚਲੇ ਗਏ ਹੋ।
ਗੁਰਸੁਤ ਜੇ ਛਿੱਟ ਗਣ ਸੁਖਦਾਇਕ
ਸਤਿਗੁਰ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਹੋ ਆਪ ਜੀ ਹਰ ਕੰਮ ਵਿਖੇ ਲਾਇਕ ਹੋ ਸੂਰਮੇ ਹੋ
ਬਦਨ ਪ੍ਰਸੰਨ ਸਦੀਵ ਬਿਲੋਕੈ
ਆਪ ਜੀ ਦਾ ਮੁਖੜਾ ਹਮੇਸ਼ਾ ਖੁਸ਼ ਹੀ ਰਹਿੰਦਾ ਸੀ ਕਦੀ ਮੁਰਝਾਇਆ ਨਹੀਂ ਰਹਿੰਦਾ ਸੀ ਕਿਉਂਕਿ ਬ੍ਰਹਮ ਗਿਆਨੀ ਹਮੇਸ਼ਾ ਚੜ੍ਹਦੀ ਕਲਾ ਵਿਖੇ ਰਹਿੰਦੇ। ਗੁਰੂ ਕੇ ਸਾਹਿਬਜ਼ਾਦੇ ਕਿਹੜਾ ਮੁਰਝਾਵਾ ਕਿਹੜਾ ਦੁੱਖ ਕਿਹੜਾ ਪ੍ਰਗਟਾਵਾ ਕੋਈ ਨਹੀਂ ਕਿ ਸਤਿਗੁਰੂ ਜੀ ਪਾਤਸ਼ਾਹ ਦੇ ਮਹਿਲ ਆਖ ਰਹੇ ਹਨ ਕਿ ਪੁੱਤਰ ਜੀ ਆਪ ਜੀ ਤਾਂ ਹਮੇਸ਼ਾ ਚੜ੍ਹਦੀ ਕਲਾ ਵਿਖੇ ਰਹਿੰਦੇ ਸੀ ਤੁਹਾਡਾ ਮੁਖੜਾ ਹਰ ਵੇਲੇ ਬਾਗੋ ਬਾਗ ਰਹਿੰਦਾ ਸੀ।
ਕਾਰਨ ਕਵਨ ਗਮਨ ਪਰਲੋਕ
ਕਿਹੜਾ ਕਾਰਨ ਬਣਿਆ ਆਪ ਜੀ ਸਰੀਰ ਛੱਡ ਕੇ ਪਰਲੋਕ ਚਲੇ ਗਏ ਕਾਰਨ ਕਵਨ ਕੋਈ ਕਾਰਨ ਬਣਦਾ ਹੈ ਜਦੋਂ ਸਰੀਰ ਛੱਡ ਕੇ ਜਾਣਾ ਪੈਂਦਾ ਦੱਸਦੇ ਹਨ ਵਿਦਵਾਨ ਸੱਜਣ ਦੇਸ਼ ਕਾਲ ਵਸਤੂ ਜਦੋਂ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣ ਉਦੋਂ ਸਰੀਰ ਛੱਡ ਕੇ ਜਾਣਾ ਪੈਂਦਾ
ਦੇਸ਼ ਕੀ ਉਹ ਜਗ੍ਹਾ ਜਿਸ ਪਹਾੜੀ ਤੇ ਬਾਬਾ ਜੀ ਨੇ ਸਰੀਰ ਤਿਆਗਣਾ ਸੀ ਉਹ ਜਗ੍ਹਾ ਵੀ ਆ ਗਈ, ਸਮਾਂ ਵੀ ਆ ਗਿਆ। ਉਹ ਸਮਾਂ ਅੱਸੂ ਦੀ ਦਸਮੀ ਸੁਦੀ ਦਾ ਇਹ ਮਹੀਨਾ ਤੇ ਸੰਬਤ ਸੀ ਸਨ 1692। ਉਹ ਸਮਾਂ ਵੀ ਨੇੜੇ ਆ ਗਿਆ ਤੇ ਕਾਰਨ ਕੀ ਬਣਿਆ? ਗੁਰੂ ਦਾ ਹੁਕਮ, ਉਹ ਮਰੀ ਹੋਈ ਗਾਂ ਨੂੰ ਜਿਵਾਉਣਾ, ਉਹ ਕਾਰਨ ਬਣਿਆ। ਇਹਨਾਂ ਤਿੰਨਾਂ ਕਾਰਨਾਂ ਕਰਕੇ ਬਾਬਾ ਜੀ ਨੇ ਸਰੀਰ ਤਿਆਗਿਆ ਹੈ। ਪਰ ਮਾਤਾਵਾਂ ਸੋਚ ਰਹੀਆਂ ਹਨ ਅਤੇ ਆਪਸ ਵਿਖੇ ਗੱਲਾਂ ਕਰਦੀਆਂ ਪੁੱਤਰ ਦਰਸ਼ਨ ਕਰਕੇ ਇਹ ਵਾਕ ਕਹਿ ਰਹੀਆਂ ਹਨ, ਪੁੱਤਰ ਜੀ ਕਿਹੜਾ ਕਾਰਨ ਬਣਿਆ ਆਪ ਜੀ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ ਹੋ?
ਹਰ ਰਾਏ ਪਿਤਾ ਕੋ ਦੇਖ,
ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਆਪਣੇ ਪਿਤਾ ਦੇ ਦਰਸ਼ਨ ਕਰ ਰਹੇ ਹਨ।
ਹਰ ਰੋਦਤ ਪਰਿਵਾਰ ਵਿਸ਼ੇਕ,
ਸਾਰਾ ਪਰਿਵਾਰ ਵਿਸ਼ੇ ਵਿਲਾਪ ਕਰ ਰਿਹਾ ਹੈ, ਰੋਗ ਰਿਹਾ ਹੈ, ਭਾਵ ਸਭਨਾ ਦੇ ਅੱਖਾਂ ਚੋ ਵੈਰਾਗ ਦੇ ਅਥਰੂ ਆ ਰਹੇ ਹਨ।
ਅਲਪ ਬੈਸ ਮੈਂ ਮੁੱਖ ਮੁਰ ਜਾਇਓ,
ਅਲਪ ਬੈਸ ਮੈਂ ਮੁੱਖ ਮੁਰ ਜਾਇਓ। ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੀ ਉਮਰ ਛੋਟੀ ਹੈ, ਪਰ ਜਦੋਂ ਬੈਰਾਗ ਆਇਆ ਸਤਿਗੁਰ ਪਾਤਸ਼ਾਹ ਦਾ ਮੁਖੜਾ ਮੁਰਝਾ ਗਿਆ ਹੈ।
ਕਹਿ ਬਦਨ ਕੁਛ ਬਾਕ ਨਾ ਆਇਓ,
ਹਰ ਰਾਏ ਸਾਹਿਬ ਜੀ ਆਪਣੇ ਮੁਖ ਤੋਂ ਆਖਦੇ ਪਰ ਬਚਨ ਹੁੰਦਾ ਨਹੀਂ, ਜੁਬਾਨ ਵਿੱਚੋਂ ਬਚਨ ਬਾਹਰ ਨਹੀਂ ਆਉਂਦਾ। ਅੰਦਰ ਪ੍ਰੇਮ ਦਾ ਵੈਰਾਗ ਦਾ ਇਹ ਦੁੱਖ ਹੈ, ਇਹ ਦੁੱਖ ਦਾ ਪ੍ਰਗਟਾਵਾ ਨਹੀਂ ਹੋ ਸਕਦਾ।
ਕਮਲ ਬਿਲੋਚਨ ਤੇ ਜਲ ਡਾਰਾ,
ਕਮਲ ਵਰਗੇ ਅੱਖਾਂ ਚੋ, ਇਹਨਾਂ ਨੈਣਾਂ ਚੋ, ਇਹਨਾਂ ਚਸ਼ਮਾ ਚੋ ਬੈਰਾਗ ਦੇ ਅਥਰੂ ਅੰਜੂ ਆ ਰਹੇ ਹਨ।
ਮਨੋ ਸ਼ੋਕ ਕੋ ਫੁੱਟਿਓ ਫੁਆਰਾ,
ਖਾਲਸਾ ਜੀ ਅੱਜ ਸ਼ੋਕ ਦਾ ਫੁਹਾਰਾ ਫੁੱਟ ਗਿਆ ਹੋਵੇ। ਜੇ ਫੁਹਾਰੇ ਚਲਦੇ ਜਲਦੀ ਵਰਖਾ ਹੁੰਦੀ ਹੈ, ਇਸੇ ਤਰ੍ਹਾਂ ਹਰ ਪਾਸੇ ਅੱਜ ਸ਼ੋਕ ਹੀ ਸ਼ੋਕ ਹੈ, ਬੈਰਾਗ ਹੀ ਬੈਰਾਗ ਹੈ।
ਸਤਿਗੁਰ ਬੈਠੇ ਲਾਏ ਦੀਵਾਨ,
ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦੀਵਾਨ ਲਗਾਇਆ ਤੇ ਸਤਿਗੁਰੂ ਜੀ ਦੀਵਾਨ ਵਿਖੇ ਬਹਿ ਗਏ ਹਨ।
ਸਿੱਖ ਸੁਪੱਟ ਟਿਗਰ ਦਤ ਮਾਨ,
ਜਿਹੜੇ ਸਿੱਖ ਯੋਧੇ ਸੂਰਮੇ ਹਨ ਸਤਿਗੁਰ ਪਾਤਸ਼ਾਹ ਦੇ ਕੋਲ ਬਹਿ ਗਏ ਹਨ।
ਇਤ ਸਸਕਾਰਨ ਸੋਜ ਮੰਗਾਏ,
ਮਹਾਰਾਜ ਜੀ ਨੇ ਸਿੱਖਾਂ ਨੂੰ ਆਖਿਆ ਵੀ ਸਿੱਖੋ ਤਿਆਰੀ ਕਰੋ ਸਸਕਾਰ ਦੀ, ਸਾਰੀ ਸਮੱਗਰੀ ਮੰਗਾਓ ਸਸਕਾਰ ਦੀ ਤਿਆਰੀ ਕਰੋ।
ਚੰਦਨ ਭਾਰ ਲਿਆਏ ਸਮੁਦਾਏ,
ਚੰਦਨ ਦੀ ਲੱਕੜੀ ਲੈ ਕੇ ਆਓ, ਬਾਲਣ ਲੈ ਕੇ ਆਓ ਚੰਦਨ ਦਾ ਤੇ ਹੋਰ ਸਭ ਤਿਆਰੀ ਕਰਵਾਓ।
ਕਰਤਕਾਰ ਸਭ ਰੋਦਨ ਠਾਨੈ,
ਸਾਰੇ ਸੇਵਾ ਕਰ ਰਹੇ ਕੰਮ ਕਰ ਰਹੇ ਹਨ, ਵਸਤੂਆਂ ਲੈ ਕੇ ਆ ਰਹੇ, ਸਮਾਨ ਲੈ ਕੇ ਆ ਰਹੇ, ਪਰ ਫਿਰ ਵੀ ਦਿਲ ਰੋ ਰਿਹਾ ਹੈ, ਅੱਖਾਂ ਚੋਂ ਹੰਝੂ ਆ ਰਹੇ ਹਨ। ਬੈਰਾਗ ਸਭਨਾ ਦੇ ਮਨ ਵਿਖੇ ਹੈ, ਪਰ ਸਭ ਗੁਰਸਿੱਖ ਸੇਵਾ ਕਰਕੇ ਆਨੰਦਿਤ ਹੋ ਰਹੇ ਹਨ।
ਛਰੀ ਖਰੀ ਗੁਰ ਪਰੀ ਨਿਆਰੇ, ਕਹਿਣ ਇਹ ਹੈ ਤਰੂ ਹੋਏ ਭਾਰੇ।
ਬਾਬਾ ਜੀ ਨੇ ਜਦੋਂ ਮਰੀ ਹੋਈ ਗਾਂ ਨੂੰ ਜਿਵਾਇਆ ਸੀ, ਇੱਕ ਛੜੀ ਤੋੜੀ ਸੀ, ਨਿੰਮ ਦੇ ਟਾਣੀ ਜੀ ਛੋਟੀ ਤੋੜ ਲਈ ਤੇ ਛੜੀ ਨਾਲ ਉਹ ਗਾਂ ਨੂੰ ਜਵਾਇਆ, ਉੱਠ ਖੜੀ ਹੋ ਜਾਗ ਜਾ। ਉਹ ਛੜੀ ਬਾਬਾ ਜੀ ਨੇ ਸਰੀਰ ਤਿਆਗਣ ਸਮੇਂ ਧਰਤੀ ਤੇ ਗੜ ਦਿੱਤੀ ਸੀ ਤੇ ਜਦੋਂ ਸਿੱਖ ਉਹ ਛੜੀ ਨੂੰ ਬਾਹਰ ਕੱਢਣ ਲੱਗੇ, ਸਤਿਗੁਰ ਨੇ ਰੋਕ ਦਿੱਤਾ ਵੀ ਸਿੱਖੋ ਨਾ ਕਰੋ,
ਰਹਿਣ ਦਿਓ ਇਹ ਤਰੂ ਹੋਏ ਭਾਰੇ,
ਇਹਨੂੰ ਰਹਿਣ ਦੋ, ਇਹ ਵੱਡਾ ਦਰਖਤ ਹੋਵੇਗਾ, ਇਹ ਨਿਸ਼ਾਨੀ ਰਹੇਗੀ ਬਾਬਾ ਜੀ ਦੀ, ਇਹਨੂੰ ਇਸੇ ਥਾਂ ਤੇ ਰਹਿਣ ਦਵੋ।
ਕਹਿ ਕਰ ਚੰਦਨ ਚਿਖ ਬਨਵਾਏ,
ਇਹ ਕਹਿ ਕੇ ਸਤਿਗੁਰ ਪਾਤਸ਼ਾਹ ਨੇ ਚੰਦਨ ਦੀ ਚਿਖਾ ਤਿਆਰ ਕਰਵਾਈ ਹੈ।
ਕਿਰਿਆ ਹੇਤ ਥਿਰ ਸ੍ਰੀ ਹਰਿ ਰਾਏ,
ਕਿਰਿਆ ਲਈ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਆਏ। ਧੀਰਮਲ ਜੀ ਤਾਂ ਕਰਤਾਰਪੁਰ ਸਾਹਿਬ ਬੈਠੇ ਸਨ ਵਿਰੋਧੀ ਬਣ ਕੇ, ਪਰ ਛੋਟੇ ਸਾਹਿਬਜ਼ਾਦੇ ਸਤਿਗੁਰੂ ਪਾਤਸ਼ਾਹ ਜੀ ਦੇ ਹਰਾਏ ਸਾਹਿਬ ਜੀ ਸੱਤਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਾਰੀ ਕਿਰਿਆ ਕੀਤੀ ਹੈ।
ਦੇਖਤ ਕੈ ਇਸ਼ਨਾਨ ਕਰਵਾਇਓ,
ਸਭਨਾ ਸਿੱਖਾਂ ਨੇ ਬਾਬਾ ਜੀ ਦੇ ਸਰੀਰ ਦਾ ਇਸ਼ਨਾਨ ਕਰਵਾਇਆ ਹੈ।
ਨਏ ਵਸਤਰ ਤਨ ਮੈਂ ਪਹਿਰਾਇਓ,
ਉਸ ਸਰੀਰ ਤੇ ਨਵੇਂ ਕੱਪੜੇ ਪਹਿਨਾਏ ਹਨ।
ਗੌਰ ਚਿੱਕਾ ਪਰ ਦੇ ਤਰਾਏ,
ਬਾਬਾ ਜੀ ਦਾ ਸਰੀਰ ਸਿੱਖਾ ਤੇ ਧਰਿਆ ਹੈ।
ਪਾਵਕ ਸ਼੍ਰੀ ਹਰ ਰਾਏ ਲਗਾਏ,
ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣੇ ਹੱਥੀ ਬਾਬਾ ਜੀ ਦੇ ਸਰੀਰ ਨੂੰ ਸਿੱਖਾ ਨੂੰ ਅੱਗ ਲਗਾਈ ਹੈ।
ਵਿਧੀ ਸਮੇਤ ਸਤਿਕਾਰ ਨਕੀਨੋ,
ਵਿਧੀ ਸਹਿਤ ਮਰਿਆਦਾ ਸਹਿਤ ਸਭ ਸੰਸਕਾਰ ਕੀਤਾ ਹੈ।
ਸਭਨ ਬਿਲੋਚਨ ਜਲ ਭਰ ਲੀਨੋ,
ਸੰਸਕਾਰ ਹੋ ਰਿਹਾ ਤੇ ਸਭਨਾ ਗੁਰਸਿੱਖਾਂ ਦੇ ਅੱਖਾਂ ਚੋ ਬੈਰਾਗ ਦੇ ਅਥਰੂ ਆ ਰਹੇ ਹਨ। ਅੱਜ ਪਿਆਰ ਅੱਜ ਹਿਰਦਾ ਗੁਰਸਿੱਖਾਂ ਦੇ ਵਿਖੇ ਜਿਹੜੇ ਪ੍ਰੇਮ ਦੇ ਸਨ, ਗੁਰਸਿੱਖ ਬੈਰਾਗ ਵਾਲੇ ਸਨ, ਉਹਨਾਂ ਦੇ ਅੱਖਾਂ ਚੋ ਰੋਦਨ ਦੀ ਕਿਰਿਆ ਸ਼ੁਰੂ ਹੋ ਗਈ। ਭਾਵ ਸਭ ਗੁਰਸਿੱਖਾਂ ਦੇ ਅੱਖਾਂ ਚੋ ਬੈਰਾਗ ਦੇ ਅਥਰੂ ਆ ਰਹੇ ਹਨ।
ਕਹਿ ਕਰ ਬੋਕੜਾ ਪ੍ਰਸ਼ਾਦ ਕਰਵਾਇਓ,
ਸ੍ਰੀ ਗੁਰੂ ਹਰ ਗੋਬਿੰਦ ਪਾਤਸ਼ਾਹ ਜੀ ਨੇ ਮਹਾਰਾਜ ਜੀ ਨੇ ਸਿੱਖਾਂ ਨੂੰ ਆਖਿਆ, ਸਿੱਖੋ ਦੇਗਾ ਤਿਆਰ ਕਰੋ ਕੜਾਹ ਪ੍ਰਸ਼ਾਦ ਦੀਆਂ। ਦੇਗਾ ਤਿਆਰ ਕਰਕੇ ਹੁਣ ਇਹ ਮਰਿਆਦਾ ਪੂਰਨ ਕਰਨੀ ਹੈ।
ਨਰਕੋ ਗਾਨੇ ਉਠਾਏ ਕਰ ਲਿਆਇਓ,
ਜੋ ਕਿ ਮਰਿਆਦਾ ਹੈ ਜਦੋਂ ਸੰਸਕਾਰ ਕਰਕੇ ਆਈਏ ਫਿਰ ਅਲਾਣੀਆਂ ਦਾ ਜਾਪ ਕਰਨਾ ਹੁੰਦਾ, ਉੱਥੇ ਅਰਦਾਸ ਬੇਨਤੀ ਹੁੰਦੀ ਹੈ ਤੇ ਇਹ ਆ ਕੇ ਮਹਾਰਾਜ ਜੀ ਨੇ ਦੇਗ ਤਿਆਰ ਕਰਵਾਈ ਹੈ ਤੇ ਗੁਰਸਿੱਖ ਦੇਗ ਤਿਆਰ ਕਰਕੇ ਦਰਬਾਰ ਵਿਖੇ ਲੈ ਕੇ ਆਏ ਹਨ।
ਸਭਨ ਬਾਪ ਕਾ ਕੀ ਇਸ਼ਨਾਨ,
ਸਭਨਾ ਗੁਰਸਿੱਖਾਂ ਨੇ ਬੌਲੀ ਸਾਹਿਬ ਵਿਖੇ ਇਸ਼ਨਾਨ ਕੀਤਾ ਹੈ।
ਬੈਠੇ ਗੁਰ ਲੱਗਿਓ ਦੀਵਾਨ,
ਮਹਾਰਾਜ ਬਹਿ ਗਏ ਹਨ, ਉੱਥੇ ਬੈਰਾਗਮਈ ਕੀਰਤਨ ਹੋ ਰਿਹਾ ਹੈ। ਗੁਰਸਿੱਖ ਰੱਬ ਦੇ ਪਿਆਰੇ ਰਬਾਬੀ ਸਿੱਖ ਬੈਰਾਗਮਈ ਕੀਰਤਨ ਕਰ ਰਹੇ ਹਨ।
ਪੰਚਾਮ੍ਰਿਤੋ ਦਿਓ ਬਰਤਾਏ,
ਕੀਰਤਨ ਕਰਕੇ ਅਲਾਣੀਆਂ ਦਾ ਜਾਪ ਹੋਇਆ, ਅਰਦਾਸ ਬੇਨਤੀ ਹੋਈ ਤੇ ਉਸ ਤੋਂ ਉਪਰੰਤ ਇਹ ਦੇਗ ਸਭਨਾ ਵਿਖੇ ਵਰਤਾਈ ਗਈ ਹੈ।
ਸਭ ਸੁਨਾਏ ਸ਼੍ਰੀ ਬਦਨ ਅਲਾਏ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮੁਖਾਰਬਿੰਦ ਤੋਂ ਸਭਨਾ ਸੁਣਾ ਕੇ ਆਖਦੇ, ਗੁਰਸਿੱਖੋ ਧਿਆਨ ਨਾਲ ਸੁਣੋ।
ਤਰੈ ਕਾਮਨਾ ਜੋ ਸਿੱਖ ਆਵੇ, ਕਰੈ ਤਿਹਾਵਲ ਇਤਿਹਰ ਪਾਵੇ।
ਜਿਹੜਾ ਸਿੱਖ ਕਾਮਨਾ ਦੇ ਸਹਿਤ, ਇੱਛਾ ਸਹਿਤ ਜੋ ਵੀ ਕਾਮਨਾ ਲੈ ਕੇ ਇੱਥੇ ਦਰਸ਼ਨ ਕਰੇਗਾ, ਦੇਗਾਂ ਕਰਵਾਏਗਾ, ਇੱਥੇ ਮੱਥਾ ਟੇਕੇਗਾ, ਭਾਵ ਇਹ ਸਥਾਨ ਕੋਈ ਆਮ ਸਥਾਨ ਨਹੀਂ, ਇਹ ਬ੍ਰਹਮ ਗਿਆਨੀ ਦਾ ਸਥਾਨ ਹੈ। ਜਿਹੜਾ ਆ ਕੇ ਇੱਥੇ ਦਰਸ਼ਨ ਕਰੇਗਾ, ਦੇਗਾ ਕਰਵਾਏਗਾ,
ਸ਼ਰਧਾ ਸਹਿਤ ਦਰਸ ਕੋ ਪਾਏ।
ਸ਼ਰਧਾ ਸਹਿਤ ਕੰਡੀਸ਼ਨ ਲਗਾਤੀ, ਬਾ ਸ਼ਰਤੇ ਵੀ ਸ਼ਰਧਾ ਹੋਵੇ, ਫੋਰਮੈਲਿਟੀ ਨਾ ਹੋਵੇ। ਜਿਹੜਾ ਸ਼ਰਧਾ ਸਹਿਤ ਦਰਸ਼ਨ ਕਰੇਗਾ ਉਹਦੀ ਹਰ ਮਨੋਕਾਮਨਾ ਪੂਰੀ ਹੋਵੇਗੀ।
ਮਨ ਬਾਂਛਿਤ ਪੁਰਵੈ ਸਮੁਦਾਏ,
ਮਨ ਬਾਂਛਿਤ ਪੁਰਵੈ ਸਮੁਦਾਏ, ਜੋ ਮੰਗੇਗਾ ਆਪਣੇ ਮਨ ਕਰਕੇ ਉਹਦੀ ਇੱਛਾ ਜਰੂਰ ਪੂਰੀ ਹੋਵੇਗੀ।
ਨੀਮ ਧਰੋਵਰ ਹੋਏ ਬਿਲੰਦ, ਸ਼੍ਰੀ ਗੁਰ ਦਿੱਤੇ ਦਰਸ ਮਨਿੰਦ।
ਇਹ ਜਿਹੜੀ ਨਿੰਮ ਦੀ ਛੜੀ ਹੈ, ਸਮਾਂ ਪਾ ਕੇ ਵੱਡਾ ਦਰਖਤ ਬਣੇਗੀ, ਇਹਦਾ ਪੇੜ ਬਣੇਗਾ, ਇਹ ਧਰੋਵਰ ਬਣੇਗਾ ਤੇ ਜਿਹੜਾ ਇਹਦੇ ਦਰਸ਼ਨ ਕਰੇਗਾ ਉਹ ਦਰਸ਼ਨ ਭਾਵ ਬਾਬਾ ਜੀ ਦੇ ਦਰਸ਼ਨ ਹੋਣਗੇ। ਮਨਿੰਦ ਭਾਵ ਬਾਬਾ ਜੀ ਦੇ ਵਾਂਗ ਉਹਨੂੰ ਦਰਸ਼ਨ ਹੋਣਗੇ ਇਸ ਦਰਖਤ ਦੇ ਵਿੱਚੋਂ।
ਕਰੈ ਬੰਦਨਾ ਦੇਖੈ ਨੈਣ, ਸਕਲ ਕਾਮਨਾ ਪ੍ਰਾਪਤ ਐਨ।
ਇਸ ਅਸਥਾਨ ਤੇ ਦਰਸ਼ਨ ਕਰੇਗਾ, ਇਸ ਦਰਖਤ ਦੇ ਦਰਸ਼ਨ ਕਰੇਗਾ, ਅੱਖਾਂ ਦੁਆਰਾ ਵੇਖੇਗਾ, ਉਹਨੂੰ ਪਤਕ ਦਰਸ਼ਨ ਹੋਣਗੇ, ਪਰ ਸ਼ਰਧਾ ਹੋਵੇ, ਵਿਸ਼ਵਾਸ ਹੋਵੇ। ਬਿਨਾਂ ਵਿਸ਼ਵਾਸ ਤੋਂ ਕੁਝ ਵੀ ਨਹੀਂ ਹੋਣਾ। ਐਸੇ ਗੁਰਸਿੱਖ ਜਿਹੜੇ ਵਿਸ਼ਵਾਸ ਵਾਲੇ, ਪ੍ਰੇਮ ਵਾਲੇ, ਉਹ ਪ੍ਰਤੱਖ ਦਰਸ਼ਨ ਕਰਨਗੇ।
ਨਿਤ ਪ੍ਰਤਿਹਿਆ ਤਿਹਾਵਲ ਆਏ, ਤ੍ਰਿਪਤੈ ਸਿੱਖ ਸੰਗਤ ਸਭ ਖਾਏ।
ਇੱਥੇ ਰੋਜ਼ ਦੇਗਾਂ ਤਿਆਰ ਹੋਣਗੀਆਂ, ਰੋਜ਼ ਕੜਾਹ ਪ੍ਰਸ਼ਾਦ ਤਿਆਰ ਹੋਵੇਗਾ। ਜਿਹੜੇ ਸਿੱਖ ਇੱਥੇ ਆ ਕੇ ਦਰਸ਼ਨ ਕਰਨਗੇ, ਦੇਗਾ ਛਕਣਗੇ, ਉਹਨਾਂ ਦੀ ਹਰ ਮੁਰਾਦ ਪੂਰੀ ਹੋਵੇਗੀ।
ਦੇਸ਼ ਵਿਦੇਸ਼ੀ ਜੋ ਚੱਲ ਆਵੇ, ਇਸ ਥਲ ਤੇ ਸੋ ਤਿਹਾਵਲ ਪਾ ਖਾਵੇ।
ਭਾਵੇਂ ਕਿਸੇ ਪਾਸੇ ਤੋਂ ਆਵੇ, ਕੋਈ ਦੇਸ਼ਾਂ ਤੋਂ ਆਵੇ, ਵਿਦੇਸ਼ਾਂ ਤੋਂ ਆਵੇ, ਪੂਰਬ ਪੱਛਮ ਉੱਤਰ ਦੱਖਣ, ਜਿਸ ਪਾਸੇ ਤੋਂ ਮਰਜ਼ੀ ਆਵੇ, ਕੋਈ ਵੀ ਗੁਰਸਿੱਖ ਆਵੇ, ਜਿਹੜਾ ਆ ਕੇ ਦਰਸ਼ਨ ਕਰੇਗਾ ਉਹਦੀ ਕਾਮਨਾ ਜਰੂਰ ਪੂਰੀ ਹੋਵੇਗੀ।
ਪੁੰਨ ਸਥਾਨ ਮਾਨ ਬਣੇ,
ਇੱਥੇ ਬੜਾ ਵੱਡਾ ਸਥਾਨ ਬਣੇਗਾ ਤੇ ਜਿਹੜਾ ਇਸ ਸਥਾਨ ਤੇ ਦਰਸ਼ਨ ਕਰੇਗਾ ਉਹਨੂੰ ਬਹੁਤ ਵੱਡਾ ਪੁੰਨ ਹੋਵੇਗਾ।
ਦਰਸ਼ਨ ਤੇ ਕਲ ਮਲ ਬਿਨਸੈ,
ਦਰਸ਼ਨ ਕਰਕੇ ਬੱਜਰ ਪਾਪ ਸਾਰੇ ਪਾਪ ਕਿਲਵਿਕ ਆਦਿਕ ਇਹ ਨਸ਼ਟ ਹੋ ਜਾਣਗੇ।
ਸੇਵੇ ਉਰ ਨਿਰਮਲ ਬਣ ਜਾਏ,
ਜਿਹੜਾ ਇਸ ਸਥਾਨ ਦੀ ਸੇਵਾ ਕਰੇਗਾ ਉਹਦਾ ਹਿਰਦਾ ਨਿਰਮਲ ਹੋ ਜਾਏਗਾ, ਕੋਈ ਪਾਪ ਰਹੇਗਾ ਨਹੀਂ, ਮਨ ਬਿਲਕੁਲ ਸਾਫ ਹੋ ਜਾਵੇਗਾ।
ਭਗਤ ਗਿਆਨ ਗੁਰ ਸਿੱਖੀ ਪਾਏ,
ਸਤਨਾਮ ਸ੍ਰੀ ਵਾਹਿ, ਇਹਨਾਂ ਕਰਕੇ ਹਿਰਦਾ ਸ਼ੁੱਧ ਹੋਵੇਗਾ, ਭਗਤੀ ਦੁਆਰਾ, ਗਿਆਨ ਦੁਆਰਾ, ਗੁਰਸਿੱਖੀ ਦੁਆਰਾ ਹਿਰਦਾ ਸ਼ੁੱਧ ਹੋਵੇਗਾ। ਉਹ ਜਿਹੜਾ ਸਿੱਖ ਬਣ ਗਿਆ ਉਹ ਰੱਬ ਦਾ ਸਰੂਪ ਬਣ ਗਿਆ। ਐਸੇ ਗੁਰਸਿੱਖ ਜਿਹੜੇ ਇਸ ਅਸਥਾਨ ਦੀ ਸੇਵਾ ਕਰਨਗੇ ਉਹਨਾਂ ਦੇ ਹਿਰਦੇ ਵਿਖੇ ਭਗਤੀ ਭਾਵਨਾ ਆਵੇਗੀ, ਗਿਆਨ ਆਵੇਗਾ ਤੇ ਗਿਆਨ ਸਦਕਾ ਗੁਰਸਿੱਖੀ ਪ੍ਰਾਪਤ ਹੋਵੇਗੀ।
ਵਰਖਾ ਮਹਾ ਅੰਧੇਰੀ ਜੋਏ ਤੋ ਤਿਹਾਵਲ ਇਸ ਥਲ ਹੋਏ,
ਭਾਵੇਂ ਕੋਈ ਬਹੁਤੀ ਵਰਖਾ ਹੋਵੇ, ਹਨੇਰੀ ਆਵੇ, ਤੂਫਾਨ ਆਵੇ, ਪਰ ਇਸ ਅਸਥਾਨ ਤੇ ਦੇਗਾਂ ਜ਼ਰੂਰ ਆਣਗੀਆਂ। ਅੱਜ ਵੀ ਉੱਥੇ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਹੈ, ਅਨੇਕਾਂ ਗੁਰਸਿੱਖ ਆ ਕੇ ਦਰਸ਼ਨ ਕਰਦੇ, ਅਖੰਡ ਪਾਠ ਦੀ ਲੜੀ ਚੱਲ ਰਹੀ ਹੈ, ਗੁਰਸਿੱਖਾਂ ਦੀ ਮਨੋਕਾਮਨਾ ਪੂਰੀ ਹੋ ਰਹੀ। ਖਾਲਸਾ ਜੀ, ਇਹ ਮਹਾਰਾਜ ਜੀ ਦਾ ਬਚਨ ਹੈ, ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵਣ ਦੇ, ਉਹ ਵਚਨ ਪ੍ਰਤੱਖ ਹੁੰਦੇ। ਅੱਜ ਵੀ ਜਿਹੜੇ ਗੁਰਸਿੱਖ ਆ ਕੇ ਦਰਸ਼ਨ ਕਰਦੇ ਉਹਨਾਂ ਦੀ ਹਰ ਮਨੋਕਾਮਨਾ ਪੂਰੀ ਹੋ ਰਹੀ ਹੈ।
ਇਤਿਆਦਕ ਮਹਿਮਾ ਕੈਥਾ ਉਠਤ ਪਏ ਸ਼੍ਰੀ ਗੁਰ ਭਗਵਾਨ,
ਇਤਿਆਦਿਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਅਸਥਾਨ ਦੀ ਮਹੁਤ ਮਹਿਮਾ ਆਪਣੇ ਮੁਖਾਰ ਬਿੰਦ ਤੋਂ ਆ ਕੇ ਮਹਾਰਾਜ ਉਸ ਅਸਥਾਨ ਤੋਂ ਉਠੇ ਹਨ।
ਅਸ਼ਟ ਘਾਟ 1700 ਸੰਮਤ,
1700 ਸੰਮਤ ਵਿਖੇ 8 ਮਾਈਨਸ ਕਰ ਦੋ, ਅਸ਼ਟ ਘਾਟ 8 ਘਾਟ ਬਣ ਗਿਆ 1692 ਬਿਕਰਮੀ ਨੂੰ, ਈਸਵੀ ਬਣ ਗਿਆ 1635 ਬਿਕਰਮੀ ਨੂੰ, ਇਹ ਪਾਵਨ ਸੰਬਤ ਸੀ।
ਅਸੂ ਮਾਸ ਸੁਦੀ ਦਸਮੀ ਤਿਤ,
ਅਸੂ ਦਾ ਮਹੀਨਾ ਦਸਮੀ ਸੁਦੀ ਸੀ, ਦੋ ਵਾਰੀ ਆਉਂਦੀ ਦਸਮੀ, ਇੱਕ ਹੁੰਦੀ ਹੈ ਵਧੀ, ਇੱਕ ਹੁੰਦੀ ਹੈ ਸੁਦੀ, ਦਸਮੀ ਸੁਦੀ ਵਾਲੀ ਅਸੂ ਦਾ ਮਹੀਨਾ ਸੀ।
ਕਰ ਸਭ ਕਿਰਿਆ ਗੁਰੂ ਚੱਲ ਆਏ, ਸ਼੍ਰੀ ਗੁਰ ਦਿੱਤਾ ਜੋਤ ਸਮਾਏ,
ਸਾਰੀ ਕਿਰਿਆ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮਹਿਲਾਂ ਵਿਖੇ ਆਏ ਤੇ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾ ਗਏ, ਸੱਚਖੰਡ ਵਿਖੇ ਪ੍ਰਵਾਨ ਹੋ ਗਏ, ਲੀਨ ਹੋ ਗਏ ਹਨ।
ਗੁਰ ਕੀ ਗਤ ਕਿਚ ਜਾਏ ਨਾ ਜਾਣੀ,
ਗੁਰੂ ਦੀ ਗਤ ਕੋਈ ਨਹੀਂ ਜਾਣ ਸਕਦਾ ਨਾ ਕਿਸੇ ਨੇ ਜਾਣੀ ਹੈ।
ਕਿਸਮਤ ਮਤ ਸਭ ਤੂਸ਼ਣ ਠਾਨੇ,
ਸਭ ਬਹੁਤ ਹੈਰਾਨ ਹੋ ਰਹੇ ਹਨ ਤੇ ਸਭ ਗੁਰਸਿੱਖ ਚੁੱਪ ਹਨ।
ਪਿੱਛੇ ਆਏ ਚਲੀ ਗਨ ਨਾਰੇ,
ਜਦੋਂ ਮਹਾਰਾਜ ਆਏ ਗੁਰਸਿੱਖ ਆਏ ਤੇ ਉਹਨਾਂ ਦੇ ਪਛਾਂ ਪਛਾਂ ਸਭ ਨਾਰੀਆਂ, ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ, ਹੋਰ ਆਦਿਕ ਨਾਰੀਆਂ ਆ ਰਹੀਆਂ ਹਨ।
ਆਦਿ ਨਾਨਕੀ ਪੁਰ ਸੋ ਮਝਾਰੇ,
ਨਾਨਕੀ ਆਦਿਕ ਇਹ ਮਾਤਾ ਜੀ, ਮਰਵਾਹੀ ਜੀ, ਹੋਰ ਪੁਰ ਦੀਆਂ ਇਸਤਰੀਆਂ ਇਹ ਪਿੱਛੇ ਪਿੱਛੇ ਆ ਰਹੀਆਂ ਹਨ।
ਅਦਕ ਬਿਰਲਾਪ ਕਰਤ ਸੋ ਆਵੇ,
ਇਸਤਰੀ ਜਾਮਾ ਹੈ ਤੇ ਜਿਹੜੀਆਂ ਮਾਤਾਵਾਂ ਜਿਨ੍ਹਾਂ ਨੇ ਕੁੱਖ ਤੋਂ ਪੁੱਤਰ ਨੂੰ ਬਖਸ਼ਿਆ ਜਨਮ, ਤੇ ਉਹਨਾਂ ਦੇ ਹਿਰਦੇ ਤੋਂ ਤਾਂ ਬੈਰਾਗ ਆਉਣਾ ਹੀ ਹੈ, ਰੋਣਾ ਆਉਂਦਾ ਹੀ ਹੈ। ਇਸ ਤਰ੍ਹਾਂ ਹਰ ਇਸਤਰੀ, ਹਰ ਪੁਰਸ਼ ਕੀਰਤਪੁਰ ਸਾਹਿਬ ਵਿਖੇ ਜਿਹੜੇ ਜਿਹੜੇ ਰਹਿੰਦੇ ਹਨ ਸਭ ਅੱਜ ਬਿਰਲਾਪ ਕਰ ਰਹੇ ਹਨ।
ਸਿਮਰ ਸਿਮਰ ਗੁਣ ਕੋਕ ਸੁਨਾਵੇ,
ਤੇ ਸਾਰੇ ਸਤਿਗੁਰ ਪਾਤਸ਼ਾਹ ਦੇ ਸਾਹਿਬਜ਼ਾਦੇ ਦੇ ਗੁਣ ਯਾਦ ਯਾਦ ਕਰਦੇ ਹੋਏ ਸਭਨਾਂ ਨੂੰ ਸੁਣਾ ਰਹੇ ਹਨ।
ਬਹੁਤ ਸ਼ਬਦ ਬਦ ਕਰਤ ਪੁਕਾਰਾ, ਤਰਨ ਬੈਸ ਪਰ ਲੋਕ ਸਿਧਾਰਾ,
ਸਭਨਾਂ ਦੇ ਮੁਖ ਚੋਂ ਇਹੀ ਗੱਲਾਂ ਆ ਰਹੀਆਂ। ਤਰੁਣ ਬੈਸ, ਜਵਾਨੀ ਦੀ ਉਮਰ, ਸੱਚਖੰਡ ਚਲੇ ਗਏ, ਇਹ ਕਾਰਨ ਕੀ ਬਣਿਆ? ਕੋਈ ਕਾਰਨ ਨਹੀਂ ਬਣਿਆ, ਸਰੀਰ ਬਿਲਕੁਲ ਠੀਕ ਸੀ, ਕੋਈ ਕਾਰਨ ਨਹੀਂ ਬਣਿਆ, ਪਰ ਸਭ ਇਹੀ ਗੱਲਾਂ ਆਖ ਰਹੇ ਹਨ।
ਨਿਰਮਲ ਨਿਜ ਮਾਤ ਸਮੇਤ ਅੰਤ ਦਰਸਨ ਆਏ ਨਕੇਤ।
ਕਈ ਇਹ ਵੀ ਗੱਲਾਂ ਕਰ ਰਹੇ ਹਨ ਕਿ ਬਾਬਾ ਧੀਰਮਲ ਜੀ ਆਪਣੀ ਮਾਤਾ ਨੱਤੀ ਜੀ ਦੇ ਨਾਲ ਕਰਤਾਰਪੁਰ ਸਾਹਿਬ ਰਹਿ ਰਹੇ ਹਨ, ਉਹ ਨੀ ਦਰਸ਼ਨ ਕਰਨ ਲਈ ਆਏ, ਉਹ ਨੀ ਇਸ ਕਿਰਿਆ ਵਿਖੇ ਸ਼ਾਮਿਲ ਹੋਏ।
ਅੰਤ ਦਰਸ ਨੇ ਆਏ ਨਿਕੇਤ,
ਅੰਤ ਦਰਸ਼ਨ ਆਏ ਨਿਕੇਤ, ਨਿਕੇਤ ਦਾ ਅਰਥ ਹੈ ਘਰ ਵਿਖੇ ਰਹਿਣ ਵਾਲੀ ਉਹ ਘਰਦਾਰਾ ਮਾਤਾ ਨੱਤੀ ਜੀ, ਉਹ ਨੀ ਦਰਸ਼ਨ ਲਈ ਆਏ ਹਨ।
ਬਿਛੜੇ ਰੇ ਸੋ ਜਾਨੀ ਪਰ ਅੰਤ ਦਰਸ਼ਨ ਆਏ ਨਿਕੇਤ।
ਲੱਗਦਾ ਤੇ ਇਹ ਹੈ ਉਹ ਬਿਛੜੇ ਹੋਏ ਸਨ, ਅੰਤ ਨੂੰ ਦਰਸ਼ਨ ਕਰਨ ਲਈ ਘਰ ਵਿਖੇ ਨਹੀਂ ਆਏ, ਭਾਵ ਕਿ ਇਹ ਦੋਵੇਂ ਗੁਰੂ ਘਰ ਤੋਂ ਦੂਰ ਰਹੇ ਸਨ। ਧੀਰਮਲ ਜੀ ਜਿਨ੍ਹਾਂ ਨਾਲ ਝਗੜਾ ਬਣਿਆ ਰਿਹਾ ਹਰਗੋਬਿੰਦ ਸਾਹਿਬ ਜੀ ਨਾਲ, ਜਾਂ ਫਿਰ ਕਵੀ ਜੀ ਇਹ ਵੀ ਵਿਚਾਰ ਕਰ ਰਹੇ ਹਨ ਕਿ ਉਹਨਾਂ ਨੂੰ ਖਬਰ ਨਹੀਂ ਪਹੁੰਚੀ। ਜਿਸ ਬੰਦੇ ਨੂੰ ਖਬਰ ਨਾ ਪਹੁੰਚੀ ਹੋਵੇ ਉਹ ਬੰਦਾ ਵਿਛੜ ਰਹਿੰਦਾ ਹੈ, ਇਸ ਕਰਕੇ ਇਹ ਦੋਵੇਂ ਨਹੀਂ ਆਏ ਹਨ।
ਵਿਛੜੇ ਰਹਿ ਸੋ ਜਾਨੀ ਪਰ ਨਹੀਂ ਮੇਲ ਹਮ ਸੋ ਕਬ ਦਰਾ।
ਲੱਗਦਾ ਇਹ ਜਾਣਿਆ ਹੈ, ਜਾਣਿਆ ਜਾਂਦਾ ਹੈ ਕਿ ਵਿਛੜੇ ਹੋਏ ਸਨ, ਦੂਰ ਸਨ, ਇਸ ਕਰਕੇ ਮਨ ਵਿਖੇ ਇਹੀ ਇੱਕ ਕਾਰਨ ਬਣ ਰਿਹਾ ਹੈ।
ਇਤਿਆਦਿਕ ਬੋਲਤ ਚਲ ਆਏ,
ਇਤਿਆਦਿਕ ਬੋਲਦੇ ਬੋਲਦੇ ਸਭ ਆ ਰਹੇ ਹਨ।
ਸ਼ੋਕ ਸਭ ਕੋ ਸਮਝਾਏ,
ਸਭਨਾ ਦੇ ਮਨ ਵਿਖੇ ਅੱਜ ਸ਼ੋਕ ਹੈ, ਗਮੀ ਹੈ।
ਗੁਰਸੁਤ ਲਾਇਕ ਮਰਿਓ ਅਚਾਨਕ,
ਬਾਰ ਬਾਰ ਇਹੀ ਗੱਲਾਂ ਕਰ ਰਹੇ, ਆਪਣੇ ਮਨ ਵਿਖੇ ਇਹੀ ਸੋਚ ਰਹੇ ਹਨ ਵੀ ਗੁਰੂ ਕੇ ਸਾਹਿਬਜ਼ਾਦੇ ਅਚਾਨਕ ਸਰੀਰ ਤਿਆਗ ਕੇ ਚਲੇ ਗਏ ਹਨ।
ਕਾ ਭਇਓ ਜਾਣੈ ਸ਼੍ਰੀ ਨਾਨਕ,
ਕੀ ਭਾਣਾ ਵਰਤਿਆ ਇਹ ਗੁਰੂ ਨਾਨਕ ਪਾਤਸ਼ਾਹ ਜਾਣਦੇ, ਪਤਾ ਨਹੀਂ ਵੀ ਕਿਹੜਾ ਕਾਰਨ ਬਣਿਆ, ਕੀ ਭਾਣਾ ਵਰਤਿਆ, ਕਿਹੜਾ ਸਬਬ ਬਣਿਆ, ਇਹ ਗੁਰੂ ਨਾਨਕ ਪਾਤਸ਼ਾਹ ਆਪ ਜਾਣਦੇ ਹਨ।
ਪਰਵੇਸ਼ੇ ਸਗਰੇ ਆਏ,
ਇਸ ਤਰ੍ਹਾਂ ਸਾਰੇ ਆਪਣੇ ਮਹਿਲਾਂ ਵਿਖੇ ਆਪਣੇ ਘਰਾਂ ਵਿਖੇ ਜਾ ਕੇ ਪ੍ਰਵੇਸ਼ ਕਰ ਗਏ ਹਨ।
ਆਦਿ ਨਾਨਕੀ ਮਨ ਦੁੱਖ ਪਾਏ,
ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ ਆਦਿਕ ਸਭਨਾ ਦੇ ਮਨ ਵਿਖੇ ਅੱਜ ਦੁੱਖ ਹੈ।
ਤ੍ਰਿਆ ਤੇ ਪੂਰਨ ਪੇ ਕਰ ਸਾਰੇ,
ਤੇ ਜਦੋਂ ਕਿਸੇ ਦਾ ਸਰੀਰ ਦਾ ਪਿਆਣਾ ਹੁੰਦਾ, ਭਾਵ ਸਰੀਰ ਛੱਡ ਕੇ ਜਾਣਾ ਹੁੰਦਾ, ਉਦੋਂ ਨਗਰ ਦੀਆਂ ਸਾਰੀਆਂ ਔਰਤਾਂ ਬਿਰਲਾਪ ਕਰਨ ਲਈ ਆਉਂਦੀਆਂ। ਅੱਜ ਕੀਰਤਪੁਰ ਸਾਹਿਬ ਵਿਖੇ ਜਿਹੜੇ ਗੁਰੂ ਕੇ ਮਹਿਲ ਹਨ, ਉੱਥੇ ਸਭ ਔਰਤਾਂ ਸਭ ਤ੍ਰਿਆ ਆ ਕੇ ਬਿਰਲਾਪ ਕਰ ਰਹੀਆਂ ਹਨ।
ਗੁਜ਼ਰਿਓ ਅਚਰਜ ਰੁਦਤ ਪੁਕਾਰੇ,
ਸਭ ਇਹੀ ਆਖ ਰਹੇ ਹਨ ਵੀ ਅਚਾਨਕ ਇੱਕ ਕੀ ਭਾਣਾ ਵਰਤ ਗਿਆ, ਕਿਹੜਾ ਕਾਰਨ ਬਣਿਆ ਕਿ ਬਾਬਾ ਜੀ ਸਰੀਰ ਛੱਡ ਕੇ ਚਲੇ ਗਏ ਹਨ।
ਕੀਰਤਪੁਰ ਕੀ ਨਾਰ ਸਭ ਮਿਲੀ ਆਨ ਸਮਦਾਏ,
ਕੀਰਤਪੁਰ ਸਾਹਿਬ ਦੀਆਂ ਸਭ ਨਾਰੀਆਂ, ਸਭ ਔਰਤਾਂ, ਸਭ ਇਸਤਰੀਆਂ ਆ ਕੇ ਮਾਤਾਵਾਂ ਨੂੰ ਮਿਲੀਆਂ ਹਨ।
ਮਿਲ ਮਿਲ ਰੋਦਤ ਸ਼ਬਦ ਕੋ ਉੱਚੇ ਰੋ ਰਹੇ ਉਠਾਏ,
ਮਿਲ ਮਿਲ ਕੇ ਰੋ ਰਹੀਆਂ ਹਨ, ਬਿਲਾਪ ਕਰ ਰਹੀਆਂ ਹਨ, ਜਿਵੇਂ ਇਸਤਰੀਆਂ ਦਾ ਹੁੰਦਾ ਹੀ ਹੈ ਬਿਲਾਪ ਕਰਨਾ, ਇਸ ਤਰ੍ਹਾਂ ਅੱਜ ਕੀਰਤਪੁਰ ਸਾਹਿਬ ਵਿਖੇ ਗੁਰੂ ਕੇ ਮਹਿਲਾਂ ਵਿਖੇ ਬਿਲਾਪ ਹੀ ਬਿਲਾਪ ਹੋ ਰਿਹਾ ਹੈ। ਪਰ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਰੂਪ ਵਿਖੇ ਲੀਨ ਹਨ, ਪਤਾ ਹੈ ਕਿ ਪਰਮੇਸ਼ਰ ਦਾ ਕੀ ਭਾਣਾ ਹੈ, ਤੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭਨਾਂ ਨੂੰ ਕੀ ਉਪਦੇਸ਼ ਦੇਣਗੇ, ਇਹ ਕਥਾ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸ਼੍ਰਵਣ ਕਰਨਾ ਜੀ।